आज पौड़ी 28, 29 और 30 जपजी साहब। एक ओंकार सतनाम करता पुरख निर्भव निर्वैर अकाल मूरत आजो निसैवं गुरु परसाद मुंडा संतोख शरम पत चोली ध्यान की करे विभूत ध्यान की करे विभूत किंथा काले कुआरी काया जुगते डंडा परतीत आई पंथी सगल जमाती आई पंथी सगल जमाती मन जीत जगदीत मन जीत जगजीत आदि जुग एको वेश उगत ज्ञान दया पंडारन काट काट वाचे नाद आपे नाथ नाथी सब जाकी रिद सिद्ध अवरा साद संजोग विजोग द्वैकार चलावे लेख आवे पाग आदि आदि दिशा संसारी एक पंडारी एक लाए दीवान जीव तिस पावे दिवे चलावे जीव होवे फुरमान ओ वे के उना नदर जोग मत भारत वर्ष दे विच हजारों सालों तक अपना प्रभाव अपना रस्ता अपना पंथ बहुत प्रभावी रूप च रहा है। अगर इंज असी कहिए कि योग मत तो प्रभावित होर दूसरे जितने धर्म होर भी होए ने ਉਹਨਾਂ ਨੇ ਵੀ ਬਹੁਤ ਸਾਰਾ ਹਿੱਸਾ ਯੋਗ ਮਤ ਦੇ ਕੋਲੋਂ ਸਾਧਨਾ ਦੇ ਸੰਬੰਧ ਵਿੱਚ ਸਿੱਖਿਆ ਹੈ। ਮਨ ਦੀ ਇਕਾਗਰਤਾ, ਮਨ ਨੂੰ ਇਕਾਗਰ ਬਣਨ ਦਾ ਤਰੀਕਾ, ਮਨ ਨੂੰ ਕਿਸ ਤਰੀਕੇ ਸਾਫ ਪਵਿੱਤਰ ਕਰਨਾ, ਸਰੀਰ ਨੂੰ ਸਵੱਛ, ਸਰੀਰ ਨੂੰ ਸਵਸਥ, ਸਰੀਰ ਨੂੰ ਤਿਆਰ ਰੱਖਣਾ ਤਾਂ ਕਿ ਉਹ ਪਰਮਾਤਮਾ ਦੀ ਸਾਧਨਾ ਕਰਨ ਦੇ ਲਾਇਕ ਹੋ ਸਕੇ। ਖਿਆਲ ਰਹੇ, ਜਦ ਤੱਕ ਇਹ ਸਰੀਰ ਤੁਹਾਡਾ ਸਹੀ ਹਾਲ ਵਿੱਚ ਨਹੀਂ ਹੈ, ਤੁਸੀਂ ਯੋਗ ਮਤ ਦੇ ਪਹਿਲੀ ਸੀੜੀ ਦੇ ਵੀ ਵਿਦਿਆਰਥੀ ਨਹੀਂ ਹੋ ਸਕੋਗੇ। ਥੋੜਾ ਜਿਹਾ ਅੱਜ ਮੈਂ ਯੋਗ ਮਤ ਦੇ ਬਾਰੇ ਤੁਹਾਨੂੰ ਦੱਸਾਂਗੀ। ਅਸ਼ਟਾਂਗ ਯੋਗ ਜਾਂ ਰਾਜ ਯੋਗ ਕਰਕੇ ਪ੍ਰਸਿੱਧ ਇਸ ਯੋਗ ਦੇ 8 ਅੰਗ ਨੇ। ਦੇਰ ਆਰ 8 ਸਟੈਪਸ, ਦੇਰ ਆਰ 8 ਸਟੇਜਿਸ ਆਫ ਦਿਸ ਅਸ਼ਟਾਂਗ ਯੋਗ। ਅਸ਼ਟਾਂਗ ਮੀਨਸ 8 ਸਟੈਪਡ ਵੇ, ਜਿਹਦੇ ਚ 8 ਤਰੀਕੇ ਨੇ। ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ। ਯੋਗ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਨੇ ਰਾਜਾ ਸੰਗਲਦੀਪ ਨੂੰ ਇੱਕ ਪੂਰਾ ਖਾਸ ਤੌਰ ਤੇ ਸਪੈਸੀਫਿਕਲੀ ਯੋਗ ਮਤ ਦੇ ਉੱਤੇ ਉਪਦੇਸ਼ ਦਿੱਤਾ ਹੈ। ਉਹ ਜਿੰਨਾ ਉਪਦੇਸ਼ ਹੈ ਉਸਦਾ ਇੱਕ ਪੂਰਾ ਗ੍ਰੰਥ ਹੈ, ਜਿਹਨੂੰ ਕਹਿੰਦੇ ਨੇ ਪ੍ਰਾਣ ਸੰਗਲੀ ਗ੍ਰੰਥ, ਪ੍ਰਾਣ ਸੰਗਲੀ ਗ੍ਰੰਥ। ਲੇਕਿਨ ਉਸ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਉਸਦਾ ਕਾਰਨ ਸੀਗਾ ਕਿ ਆਮ ਆਦਮੀ ਵਾਸਤੇ ਇਤਨੇ ਸਖਤ ਨਿਯਮ ਕਰ ਪਾਉਣਾ ਇਤਨਾ ਆਸਾਨ ਕੰਮ ਨਹੀਂ ਸੀਗਾ। ਪਰ ਚੂੰਕਿ ਰਾਜਾ ਸੰਗਲਾਦੀਪ ਨੇ ਯੋਗ ਦੇ ਸਾਧਨਾ ਦੇ ਬਾਰੇ ਸਵਾਲ ਕੀਤੇ ਸਨ, ਇਸ ਲਈ ਗੁਰੂ ਨਾਨਕ ਸਾਹਿਬ ਨੇ ਯੋਗ ਮਤ ਦਾ ਉਪਦੇਸ਼ ਉਹਨੂੰ ਦਿੱਤਾ ਸੀ। ਔਰ ਯੋਗ ਮਤ ਦੀਆਂ ਪੂਰੀਆਂ ਐਕਸਪਲੇਨੇਸ਼ਨ, ਵਟ ਆਰ ਦਾ ਪ੍ਰੋਸੀਜਰ, ਵਟ ਇਜ਼ ਦਾ ਪ੍ਰੋਸੈਸ ਟੂ ਡੂ ਦੈਮ, ਬੜੀ ਐਕਸਪਲੇਨੇਸ਼ਨ ਹੈ ਔਰ ਕਾਫੀ ਵੱਡਾ ਆਕਾਰ ਹੈ ਪ੍ਰਾਣ ਸੰਗਲੀ ਗ੍ਰੰਥ ਦਾ। ਪਹਿਲਾਂ ਆ ਜਾਂਦਾ ਯਮ ਔਰ ਨਿਯਮ। 5 ਕਿਸਮ ਦੇ ਅੱਗੋਂ ਯਮ ਨੇ, 5 ਕਿਸਮ ਦੇ ਨਿਯਮ ਨੇ। ਯਮ ਕੀ ਨੇ, ਨਿਯਮ ਕੀ ਨੇ? ਅਸਤੇ, ਅਪਰਿਗ੍ਰਹ। ਮੈਂ ਥੋੜਾ ਇਹਨੂੰ ਸੌਖਾ ਕਰ ਦਿੰਦੀ ਹਾਂ। ਇਉਂ ਸਮਝੋ, ਜ਼ਰੂਰਤ ਤੋਂ ਜ਼ਿਆਦਾ ਚੀਜ਼ ਕੋਲ ਨਾ ਰੱਖਣੀ, ਜਿੰਨੀ ਲੋੜ ਹੈ ਬਸ ਓਨੀ, ਢੇਰ ਨਹੀਂ ਲਾਇਆ, ਅਲਮਾਰੀਆਂ ਨਹੀਂ ਭਰੀਆਂ। ਇੱਥੇ ਮੈਨੂੰ ਇੱਕ ਬੜੀ ਮਿੱਠੀ, ਬੜੀ ਸੱਚੀ ਔਰ ਬੜੀ ਪਿਆਰੀ ਘਟਨਾ ਯਾਦ ਆ ਰਹੀ ਹਰਿਦੁਆਰ ਦੀ। ਹਰਿਦੁਆਰ ਇੱਕ ਮਹਾਤਮਾ ਦੀ ਚੋਰੀ ਹੋ ਗਈ, ਚੋਰੀ ਦੀ ਰਪਟ ਲਿਖਾਉਣ ਉਹ ਥਾਣੇ ਗਿਆ। ਕਹਿੰਦਾ, ਥਾਣੇਦਾਰ ਨੇ ਪੁੱਛਿਆ, ਬਈ ਤੇਰਾ ਕੀ ਕੁਛ ਗੁਆਚਿਆ? ਉਹ ਕਹਿੰਦਾ, ਲਿਸਟ ਲਿਖੋ, ਇੱਕ ਧੋਤੀ ਗਈ, ਇੱਕ ਸ਼ਾਲ ਗਈ, ਇੱਕ ਚਾਦਰ ਗਈ, ਇੱਕ ਕੁੜਤਾ ਗਿਆ, ਇੱਕ ਆਸਨ ਗਿਆ, ਇੱਕ ਛਤਰੀ ਗਈ। ਕਹਿੰਦਾ, ਬਸ ਇਹੀ ਸੀ? ਕਹਿੰਦਾ, ਮੇਰੇ ਹੱਥ ਦੇ ਇਹੀ ਬਥੇਰਾ ਸੀ। ਕਹਿੰਦੇ, ਅੱਛਾ, ਉਹਨੇ ਲਿਖ ਲਿਆ। ਉਹਦੇ ਨਾਲ ਜਿਹੜਾ ਉਹਦਾ ਸਾਥੀ ਗਿਆ ਸੀ ਨਾ, ਇੱਕ ਹੋਰ ਮਹਾਤਮਾ, ਉਹ ਕਹਿੰਦਾ, ਬਈ ਤੂੰ 6 ਚੀਜ਼ਾਂ ਲਿਖਾਈਆਂ, 6 ਤੇਰੇ ਕੋਲ, ਛਤਰੀ ਮੈਂ ਕਦੀ ਨਹੀਂ ਵੇਖੀ, ਕਦੀ ਛਤਰੀ ਨਹੀਂ ਵੇਖੀ ਤੇਰੇ ਹੱਥ ਚ ਫੜੀ, ਕਦੀ ਮੈਂ ਤੇਰੇ ਹੱਥ ਵਿੱਚ ਚਾਦਰ ਨਹੀਂ ਵੇਖੀ ਕੋਈ, ਤੇਰੇ ਕੋਲ ਤੇ ਹਮੇਸ਼ਾ ਮੈਂ ਇੱਕ ਚਾਦਰ ਵੇਖੀ, ਇੱਕ ਜਿਹੜੀ ਤੇਰੇ ਕਦੀ ਮੋਢੇ ਤੇ ਕਦੀ ਕਿਧਰੇ ਹੁੰਦਾ ਸੀ। ਕਹਿੰਦਾ, ਗੱਲ ਇਹ ਹੈ ਕਿ ਉਸ ਇੱਕ ਤੋਂ ਮੈਂ 6 ਕੰਮ ਲੈਂਦਾ ਸਾਂ, ਬਾਰਿਸ਼ ਆ ਜਾਂਦੀ ਸੀ ਤੇ ਛਤਰੀ ਵਾਂਗੂ ਸਿਰ ਤੇ ਲੈਂਦਾ ਸੀ, ਠੰਡ ਲੱਗਦੀ ਸੀ ਤੇ ਉਹਨੂੰ ਸ਼ਾਲ ਵਾਂਗੂ ਲਪੇਟਦਾ ਸੀ, ਤੇ ਜਦੋਂ ਮੈਂ ਇਸ਼ਨਾਨ ਕਰਕੇ ਬਾਹਰ ਨਿਕਲਦਾ ਸਾਂ ਗੰਗਾ ਤੋਂ, ਤੇ ਉਹਨੂੰ ਧੋਤੀ ਦਾ ਕੰਮ ਲੈ ਲੈਂਦਾ ਸੀ। ਕਿੰਨੇ ਕੰਮ ਲੈਂਦਾ ਸੀ ਮੈਂ? ਤੇ ਚੁੱਕਣ ਵਾਲੇ ਨੇ ਇੱਕ ਚੁੱਕੀ ਹੋਏਗੀ, ਮੇਰੇ ਹੱਥ ਚ 6 ਚੀਜ਼ਾਂ ਗਈਆਂ ਨੇ, ਕਿਉਂਕਿ ਮੈਂ ਹੁਣ ਉਹ 6 ਦੇ 6 ਕੰਮ ਨਹੀਂ ਕਰ ਸਕਦਾ ਵਾ। ਉਹ ਵਿਚਾਰਾ ਇੱਕ ਲੰਗੋਟੀ ਜੀ ਆਇਆ ਸੀ, ਉਹ ਕਹਿੰਦਾ, ਮੇਰੀ ਚਲੀ ਗਈ, ਹੁਣ ਮੈਂ ਕੀ ਕਰਾਂ? ਜ਼ਰੂਰਤਾਂ ਨੂੰ ਲਿਮਿਟਡ ਕਰ ਲੈਣਾ, ਲਿਮਿਟਡ, ਥੋੜੀਆਂ। ਚੋਰੀ ਨਾ ਕਰਨਾ, ਅਚੋਰੀ ਹੈ। ਸੱਤ ਬੋਲਣਾ, ਜ਼ੁਬਾਨ ਤੋਂ ਕਦੀ ਝੂਠ ਨਾ ਬੋਲਣਾ। ਬ੍ਰਹਮਚਰੀ ਹੈ, ਸਤਰੀ ਪੁਰਸ਼ ਦੇ ਸੰਗ ਤੋਂ ਪਰੇ ਰਹਿਣਾ। ਇਸ ਵਿਸ਼ੇ ਚ ਮੈਂ ਇੱਕ ਛੋਟੀ ਜਿਹੀ ਟਿੱਪਣੀ ਮੈਂ ਦੇਣ ਲੱਗੀ ਹਾਂ। ਸ਼ਾਸਤਰ ਦੇ ਵਿੱਚ, ਪੁਰਾਤਨ ਜਿਹੜੇ ਸ਼ਾਸਤਰ ਨੇ ਨਾ, ਉਹਦੇ ਵਿੱਚ ਉਹਨਾਂ ਨੇ ਜਦੋਂ ਬ੍ਰਹਮਚਰੀ ਦੀ ਵਿਆਖਿਆ ਕੀਤੀ ਨਾ, ਬੜੀ ਖੂਬਸੂਰਤ ਹੈ। ਗੱਲਾਂ ਮਾੜੀਆਂ ਕਿਸੇ ਗ੍ਰੰਥ ਵਿੱਚ ਵੀ ਨਹੀਂ, ਪਰ ਕਈ ਵਾਰ ਉਹਨਾਂ ਦੇ ਵਿਆਖਿਆਕਾਰ ਬੜੇ ਮਾੜੇ ਹੁੰਦੇ ਨੇ। ਉਹ ਸੱਚੀ ਗੱਲ ਖੋਲ ਦੇਣਗੀ। ਉਹ ਇਹੋ ਜਿਹੀਆਂ ਗੱਲਾਂ ਦੱਸਦੇ ਨੇ ਤਾਂ ਕਿ ਸੁਣਨ ਵਾਲੇ ਭਰਮਾਂ ਚ ਪਏ ਰਹਿਣ ਜਾਂ ਸੁਣਨ ਵਾਲੇ ਦੂਸਰੇ ਮਤਾਂ ਦੇ ਖਿਲਾਫ ਨਫ਼ਰਤ ਮਨ ਵਿੱਚ ਪਾਈ ਰੱਖਣ। ਦੋ ਕੰਮ ਕਰਦੇ ਨੇ, ਸੱਚ ਬੋਲਣ ਵਾਲੇ, ਸੱਚ ਦੀ ਗੱਲ ਕਹਿਣ ਵਾਲੇ ਬਹੁਤ ਥੋੜੇ ਲੋਕ ਨੇ, ਔਰ ਸੱਚ ਸੁਣਨ ਵਾਲੇ ਵੀ ਬਹੁਤ ਥੋੜੇ ਲੋਕ ਨੇ। ਸੱਚ ਸੁਣਨਾ, ਸੱਚ ਬੋਲਣਾ ਆਸਾਨ ਕੰਮ ਨਹੀਂ। ਈਸਾ ਮਸੀਹ ਨੂੰ ਸੂਲੀ ਸੱਚ ਬੋਲਣ ਕਰਕੇ ਲੱਗੀ ਸੀ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਸਿਰਫ ਸੱਚ ਬੋਲਣ ਕਰਕੇ। ਮਨਸੂਰ ਨੂੰ ਸੂਲੀ ਤੇ ਚੜਾਇਆ ਸਿਰਫ ਸੱਚ ਕਰਕੇ। ਅਲ ਹਿਲਾਜ ਦੀ ਚਮੜੀ ਉਤਾਰ ਛੱਡੀ ਸੀ ਇਸ ਮੁਸਲਮਾਨ ਫਕੀਰ ਦੀ, ਸੱਚ ਬੋਲਦਾ ਸੀ। ਕਬੀਰ ਦੇ ਖਿਲਾਫ ਸਾਰੇ ਬਾਦਸ਼ਾਹ ਪੰਡਿਤ ਮੌਲਵੀ ਪਏ ਰਹੇ ਨੇ ਸਿਰਫ ਉਹਦੇ ਸੱਚ ਦੇ ਕਾਰਨ। ਔਰ ਮੀਰਾਬਾਈ ਜੈਸੀ ਇਸ ਸੰਤਨ, ਇਸ ਮਸਤ ਭਗਤ ਨੂੰ ਜ਼ਹਿਰ ਦੇ ਪਿਆਲੇ ਪੀਣੇ ਪਏ ਨੇ ਸਿਰਫ ਸੱਚ ਦੇ ਕਾਰਨ, ਹੋਰ ਤਾਂ ਕੋਈ ਗੱਲ ਨਹੀਂ ਸੀ। ਸੱਚ ਬੋਲਣਾ ਇੰਨਾ ਆਸਾਨ ਕੰਮ ਨਹੀਂ ਹੈ, ਕਿਉਂਕਿ ਦੁਨੀਆ ਸੱਚ ਸੁਣਨਾ ਨਹੀਂ ਚਾਹੁੰਦੀ। ਉਹ ਸੁਣਨਾ ਚਾਹੁੰਦੀ ਜਿਹੜਾ ਮੈਨੂੰ ਚੰਗਾ ਲੱਗੇ। ਬਟ ਟਰੂਥ ਡਸ ਨਾਟ ਹੈਜ ਐਨੀ ਫਲੈਕਸੀਬਿਲਿਟੀ, ਯੂ ਕੈਂਟ ਚੇਂਜ ਇਟ। ਇਟ ਇਜ਼ ਨਾਟ ਅ ਪਲਾਸਟਿਕ ਟੋਏ ਦੈਟ ਯੂ ਟੇਕ ਇਟ ਓਵਰ ਹੀਅਰ ਐਂਡ ਯੂ ਮੇਕ ਇਟ ਓਵਰ ਦੇਅਰ ਐਂਡ ਯੂ ਜਸਟ ਗੋ ਆਨ ਮੇਕਿੰਗ ਅ ਹੈਲੀਕਾਪਟਰ, ਯੂ ਕੈਨ ਮੇਕ ਅ ਕਾਰ, ਯੂ ਕੈਨ ਮੇਕ ਅ ਕਬਰਡ, ਯੂ ਕੈਨ ਮੇਕ ਅ ਬੁੱਕ। ਇਟਸ ਨਾਟ ਅ ਪਲਾਸਟਿਕ ਟੋਏ, ਇਹ ਪਲਾਸਟਿਕ ਦਾ ਖਿਡੌਣਾ ਨਹੀਂ ਹੈ ਸੱਚ। ਤੁਸੀਂ ਇਹਦੇ ਨਾਲ ਛੇੜਾਛਾੜੀ ਜੇ ਐਕਸੈਪਟ ਕਰਨਾ ਤੇ ਇੰਜ ਹੀ ਕਰਨਾ ਪਏਗਾ, ਨਹੀਂ ਕਰੋਗੇ ਤੇ ਮੰਨ ਲਓ ਝੂਠ ਹੈ। ਮਤਲਬ ਦੇਰ ਇਜ ਨੋ 60% ਟਰੂਥ ਐਂਡ 40% ਲਾਈਜ਼, ਆਈਦਰ ਇਟ ਇਜ 100% ਟਰੂਥ ਔਰ 100% ਲਾਏ। 100% ਸੱਚ, 100% ਝੂਠ। ਬਾਬਾ ਬੁੱਲੇ ਸ਼ਾਹ ਨੇ, ਇਹ ਬੜਾ ਮਸਤਾਨਾ ਇੱਕ ਫਕੀਰ ਹੋਇਆ ਹੈ ਪੰਜਾਬੀ ਦਾ, ਬੜਾ ਸੋਹਣਾ ਸ਼ਾਇਰ, ਬੁੱਲੇ ਸ਼ਾਹ ਲਿਖਦਾ ਹੈ, ਸੱਚ ਆਖਾਂ ਤੇ ਭਾਂਬੜ ਮਚਦਾ ਹੈ। ਭਾਂਬੜ ਮੈਨੇ ਅੱਗ, ਹਿਊਜ ਫਾਇਰ। ਸੱਚ ਆਖਾਂ ਤੇ ਭਾਂਬੜ ਮਚਦਾ ਹੈ, ਝੂਠ ਆਖਾਂ ਤੇ ਕੁਝ ਨਹੀਂ ਬਚਦਾ। ਝੂਠ ਆਖਾਂ ਤੇ ਕੁਝ ਨਹੀਂ ਬਚਦਾ ਹੈ, ਤੇ ਦੱਸ ਮੈਨੂੰ ਮੇਰੇ ਆਸ਼ਾ ਵਾ, ਮੈਂ ਸੱਚ ਬੋਲਾਂ ਕਿ ਨਾ ਬੋਲਾਂ। ਸੱਚ ਬੋਲਣ ਦੀ ਕੀਮਤ ਬੜੀ ਔਖੀ। ਪੂਰੀ ਭੀੜ ਇੱਕ ਝੂਠ ਨੂੰ ਮੰਨਦੀ ਹੋਵੇ, ਇੱਕ ਆਦਮੀ ਖਲੋ ਕੇ ਕਵੇ ਨਹੀਂ ਇਹ ਝੂਠ ਹੈ, ਸੱਚ ਇਹ ਹੈ, ਸਾਰੀ ਭੀੜ ਉਸ ਸੱਚ ਬੋਲਣ ਵਾਲੇ ਦੇ ਖਿਲਾਫ ਹੋ ਜਾਏਗੀ। ਦੋ ਤਰੀਕੇ ਨੇ ਆਪਣੀ ਖਿਲਾਫਤ, ਆਪਣੀ ਵਿਰੋਧਤਾ ਪ੍ਰਗਟ ਕਰਨ ਦੇ। ਇੱਕ ਤਰੀਕਾ ਇਹ ਕਿ ਸੱਚ ਬੋਲਣ ਵਾਲੇ ਨੂੰ ਮਾਰ ਦਿਓ, ਨਾ ਜਿੰਦਾ ਰਹੇਗਾ, ਨਾ ਬੋਲੇਗਾ, ਨਾ ਸੱਚ ਸੁਣਨਾ ਪਏਗਾ। ਦੂਸਰਾ ਤਰੀਕਾ ਇਹ ਕਿ ਉਹਦੇ ਜਾ ਕੇ ਨਾ ਪੈਰਾਂ ਤੇ ਮੱਥਾ ਟੇਕਾਓ ਕਿ ਬਾਈ ਅਸੀਂ ਤੈਨੂੰ ਮੰਨ ਗਏ, ਜੋ ਤੂੰ ਕਹਿ ਰਿਹਾ ਸੱਚ ਕਹਿ ਰਿਹਾ, ਅਸੀਂ ਤੈਨੂੰ ਮੰਨ ਗਏ। ਤਾਂ ਕਿ ਉਹ ਹੁਣ ਉਸ ਤੋਂ ਅੱਗੇ ਕੁਛ ਬੋਲੇ ਹੀ ਨਾ ਕਿ ਮੰਨ ਗਏ ਤੇ ਹੁਣ ਹੋਰ ਕੀ ਮਨਾਵੇਗਾ ਸਾਨੂੰ। ਜਸਟ ਅ ਵੇ ਟੂ ਮੇਕ ਹਿਮ ਕੁਆਇਟ, ਹਿਮ ਔਰ ਹਰ ਹੂਸਵੈਵਰ, ਚੁੱਪ ਕਰ ਲਿਆ। ਖਿਆਲ ਕਰਨਾ, ਗੁਰਦੁਆਰੇ ਸਾਹਿਬ ਜਾ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੱਥਾ ਟੇਕਣਾ ਤੇ ਬਹੁਤ ਸੌਖਾ ਕੰਮ ਹੈ, ਪਰ ਜੋ ਕਹਿ ਰਹੇ ਨੇ ਉਹਨੂੰ ਮੰਨ ਲੈਣਾ। ਉਹ ਕਹਿੰਦੇ ਬਾਬਾ ਮੱਥਾ ਟੇਕਿਆ ਤੈਨੂੰ, ਇੰਨਾ ਹੀ ਬਥੇਰਾ ਹੀ। ਬਾਣੀ ਨੂੰ ਮੰਨਣਾ ਇੱਕ ਚੀਜ਼ ਹੈ, ਬਾਣੀ ਦੀ ਮੰਨਣਾ ਇੱਕ ਚੀਜ਼ ਹੈ, ਫਰਕ ਹੈ ਦੋਵਾਂ ਚ। ਨੂੰ ਮੰਨਣਾ, ਬਾਣੀ ਨੂੰ ਮੰਨਣਾ ਇੱਕ ਹੋਰ ਚੀਜ਼ ਹੈ, ਬਾਣੀ ਦੀ ਮੰਨਣਾ ਇੱਕ ਹੋਰ ਚੀਜ਼ ਹੈ। ਯੂ ਬਿਲੀਵ ਕਿ ਆਹ ਮੇਰਾ ਮਾਂ ਪਿਓ ਹੈ, ਇਹ ਮੇਰੇ ਮਾਂ ਪਿਓ ਨੇ, ਇਹ ਮੈਂ ਮੰਨਦਾ ਵਾਂ, ਪਰ ਮੇਰੇ ਮਾਂ ਪਿਓ ਮੈਨੂੰ ਜੋ ਕੰਮ ਕਰਨ ਨੂੰ ਕਹਿ ਰਹੇ ਨੇ ਉਹ ਮੈਂ ਨਹੀਂ ਕਰਦਾ, ਇਹ ਮੇਰੀ ਮਰਜ਼ੀ। ਤੇ ਮਾਂ ਬਾਪ ਮੰਨ ਵੀ ਰਿਹਾ ਵਾਂ, ਪਰ ਮਾਂ ਬਾਪ ਦੀ ਨਹੀਂ ਮੰਨ ਰਿਹਾ। ਦੋਵਾਂ ਚ ਬੜਾ ਫਰਕ ਹੋ ਗਿਆ। ਪੁਰਾਤਨ ਸ਼ਾਸਤਰਾਂ ਦੇ ਵਿੱਚ ਬ੍ਰਹਮਚਰੀਏ ਦੀ ਵਿਆਖਿਆ ਦੇਣ ਵਕਤ ਇਹ ਕਿਹਾ ਹੈ ਕਿ ਬ੍ਰਹਮਚਰੀਏ ਕੌਣ, ਬ੍ਰਹਮਚਾਰੀ ਕੌਣ। ਬ੍ਰਹਮ ਸ਼ਬਦ ਦਾ ਅਗਰ ਅਰਥ ਲਿਆ ਜਾਏ ਤਾਂ ਇਟ ਇਜ਼ ਦ ਪ੍ਰਾਈਮਲ ਟਰੂਥ ਗਾਡ। ਬ੍ਰਹਮ ਦਾ ਅਰਥ ਪ੍ਰਭੂ, ਅਕਾਲ ਪੁਰਖ, ਨਿਰੰਕਾਰ। ਚਰੀਏ, ਚਰੀਏ ਦਾ ਮਤਲਬ ਚਲੇ, ਰਹਿਣਾ। ਤਾਂ ਬ੍ਰਹਮਚਰੀਏ ਦਾ ਅਰਥ ਕੀ ਹੋਇਆ, ਜਿਸ ਦਾ ਮਨ ਬ੍ਰਹਮ ਦੀ ਅਨੁਭੂਤੀ ਵਿੱਚ ਹੈ ਉਹ ਬ੍ਰਹਮਚਾਰੀ ਹੈ। Walking in the experience of God means you are a brahmachari. Brahmachari doesn't concern with your celibacy. ਤੁਸੀਂ ਜੇ ਕੁਆਰੇ ਹੋ ਤਾਂ ਤੁਸੀਂ ਬ੍ਰਹਮਚਾਰੀ ਹੋਵੇ। ਖਿਆਲ ਕਰਨਾ ਵਿਆਖਿਆ ਕਿੰਨੀ ਕਮਾਲ ਦੀ ਹੈ। ਜਿਸਨੇ ਸੰਸਾਰ ਤੇ ਗ੍ਰਸਥ ਧਰਮ ਨੂੰ ਪ੍ਰਵੇਸ਼ ਨਹੀਂ ਕੀਤਾ ਹੈ, ਪਰ ਜਿਸ ਦੇ ਮਨ ਵਿੱਚ ਵਿਕਾਰ ਚੱਲ ਰਿਹਾ ਹੈ, ਕਹਿੰਦੇ ਬ੍ਰਹਮਚਾਰੀ ਨਹੀਂ। Celibacy isn't concerned with your body, it is concerned more with your mind. ਸਾਲਾਂ ਬੱਧੀ ਸਰੀਰ ਤੋਂ ਕੋਈ ਬ੍ਰਹਮਚਾਰੀ ਹੋ ਸਕਦਾ ਹੈ, ਪਰ ਜਿਸਨੇ ਅੰਦਰ ਪਰਮਾਤਮਾ ਦੇ ਉਸ ਸੱਤ ਦੀ ਪ੍ਰਾਪਤੀ ਨਹੀਂ ਕੀਤੀ, ਉਹ ਸਹੀ ਮਾਇਨੇ ਚ ਵੇਦ ਦੇ ਮੁਤਾਬਕ ਅਜੇ ਬ੍ਰਹਮਚਾਰੀ ਨਹੀਂ। ਲੇਕਿਨ ਇਹਦੀ ਜੋ ਦੁਨਿਆਵੀ ਵਿਆਖਿਆ ਕੀਤੀ ਗਈ ਕਿ ਜਿਹੜਾ ਗ੍ਰਸਥ ਧਰਮ ਚ ਪ੍ਰਵੇਸ਼ ਨਾ ਕਰੇ ਉਹ ਬ੍ਰਹਮਚਾਰੀ, ਜਿਹੜਾ ਗ੍ਰਸਥ ਧਰਮ ਚ ਪ੍ਰਵੇਸ਼ ਕਰੇ ਉਹਦੇ ਵਾਸਤੇ ਵੀ ਬੜੀ ਸੋਹਣੀ ਗੱਲ ਕਹੀ। ਉਹ ਕਹਿੰਦਾ ਹੈ ਕਿ ਸੰਤਾਨ ਦੀ ਉਤਪਤੀ ਕਰਨਾ ਗ੍ਰਸਤੀ ਦਾ ਫਰਜ਼ ਜਾਂ ਧਰਮ ਕਹਿ ਸਕਦੇ, ਇੱਕ ਹਿੱਸਾ ਇਹ ਵੀ ਹੈ। ਸੰਤਾਨ ਦੀ ਉਤਪਤੀ ਕਰ ਲੈਣ ਤੋਂ ਬਾਅਦ ਜਿਸਦੇ ਨਿਯਮ ਜੀਵਨ ਵਿੱਚ ਇੱਕ ਸੰਯਮ ਔਰ ਨਿਯਮ ਆ ਚੁੱਕਾ ਹੈ, ਉਹ ਵੀ ਬ੍ਰਹਮਚਾਰੀ। ਕਾਲ ਕਰਨਾ ਮੈਂ ਫਿਰ ਕਹਿਣ ਲੱਗੀ, ਜਿਸਦੇ ਮਨ ਵਿੱਚ ਵਾਸਨਾ ਵਿਕਾਰ 2400 ਘੰਟੇ ਨਹੀਂ ਚੱਲ ਰਹੇ, ਕਾਲ ਕਰਨਾ ਗੁਰੂ ਤੇਗ ਬਹਾਦਰ ਸਾਹਿਬ 26 ਸਾਲ ਤੱਕ ਭੋਰੇ ਚ ਰਹੇ ਨੇ, 26 years ਗ੍ਰਸਤੀ ਨੇ, ਪਤਨੀ ਹੈ, 26 ਸਾਲ ਭੋਰੇ ਚ ਰਹਿੰਦੇ ਨੇ, ਔਰ ਜੀਵਨ ਸਿਰਫ ਇੱਕ ਔਲਾਦ ਪੈਦਾ ਕਰਦੇ ਨੇ, ਪਰ ਇੱਕ ਐਸੀ ਔਲਾਦ ਪੈਦਾ ਕੀਤੀ ਜਿਹੜੀ ਲੱਖਾਂ ਕਰੋੜਾਂ ਤੇ ਵੀ ਪਾਰੀ ਸੀ। ਬ੍ਰਹਮਚਾਰੀ ਨੇ, ਕੌਣ ਕਹਿੰਦਾ ਉਹ ਗ੍ਰਸਤ ਸਨ, ਮੈਂ ਨਹੀਂ ਮੰਨਦੀ ਗ੍ਰਸਤ ਸਨ, ਬ੍ਰਹਮਚਾਰੀ ਸਨ। ਜਿਸਦੇ ਅੰਤਰ ਮਨ ਵਿੱਚ ਬ੍ਰਹਮ ਦੀ ਪਰਮਾਤਮਾ ਦੀ ਅਨੁਭੂਤੀ ਹੈ, ਜਿਸਦੇ ਗ੍ਰਸਤ ਜੀਵਨ ਚ ਸੰਯਮ ਔਰ ਨਿਯਮ ਲਾਗੂ ਹੋਏ ਨੇ, ਉਹ ਬ੍ਰਹਮਚਾਰੀ ਹੀ ਹੈ। ਇਹ ਮੈਂ ਵਿਆਖਿਆ ਨਹੀਂ ਦੇ ਰਹੀ, ਬੜੇ ਪੁਰਾਣੇ ਟਾਈਮ ਦੀ ਸ਼ਾਸਤਰਾਂ ਚ ਵਿਆਖਿਆ ਹੈ, ਪਰ ਕਹਿਣ ਵਾਲਾ ਦੱਸਦਾ ਕੋਈ ਨਹੀਂ ਨਾ। ਖਿਆਲ ਕਰਨਾ ਤੁਸੀਂ ਜਿੰਨੇ ਹਿੰਦੂ ਧਰਮ ਦੇ ਰਿਸ਼ੀ ਨੇ, ਤੁਸੀਂ ਉਹਨਾਂ ਦੇ ਨਾਂ ਕਿਸੇ ਦੇ ਗਿਣ ਲਓ, ਸਾਰੇ ਪਤਨੀ ਸਹਿਤ ਸਨ। ਵਿਸ਼ਵਾਮਿੱਤਰ ਦੇਖ ਲਓ, ਵਸ਼ਿਸ਼ਟ ਦੇਖ ਲਓ, ਅਤਰੀ ਦੇਖ ਲਓ, ਇਹ ਸਾਰੇ ਪਤਨੀ ਸਹਿਤ ਸਨ। ਲੇਕਿਨ ਇਹਨਾਂ ਨੂੰ ਮਹਾਂਪੁਰਸ਼ ਕਿਹਾ ਗਿਆ, ਬ੍ਰਹਮ ਰਿਸ਼ੀ ਕਿਹਾ ਗਿਆ, ਬੜਾ ਕੁਛ ਕਿਹਾ ਗਿਆ ਇਹਨੂੰ। ਜਿਸਦੇ ਜੀਵਨ ਵਿੱਚ ਸੱਤ ਦੀ, ਜਿਸਦੇ ਅੰਦਰ ਇਹ ਕਵਾਂ ਮੈਂ, ਉਹ ਸੱਤ ਰੂਪੀ, ਉਹ ਬ੍ਰਹਮ ਰੂਪੀ ਕਮਲ ਫੁੱਲ ਖਿਲ ਗਿਆ, ਉਹ ਬ੍ਰਹਮਚਾਰੀ। ਯੋਗ ਮਤ ਦੇ ਵਿੱਚ ਕਿਹਾ ਕਿ ਬ੍ਰਹਮਚਾਰੀ ਹੋਣਾ ਬਹੁਤ ਲਾਜ਼ਮੀ ਹੈ ਯੋਗ ਮਤ ਲਈ। ਫਿਰ ਕਿਹਾ ਸਰੀਰ ਦੀ ਸਵੱਛਤਾ, ਇਸ਼ਨਾਨ, ਸ਼ੌਚ ਕਰਕੇ, ਸਰੀਰ ਦੀ ਸਵੱਛਤਾ, ਮਨ ਦੀ ਸਵੱਛਤਾ ਰੱਖੇ, ਮਨ ਵਿੱਚ ਕਪਟ ਵਿਕਾਰ ਨਾ ਚਲਾਉਂਦਾ। ਖਿਆਲ ਰੱਖਣਾ ਤੁਸੀਂ ਭਜਨ ਕਰਨ ਬੈਠੋ ਔਰ ਕਿਸੇ ਇੱਕ ਬੰਦੇ ਦੇ ਖਿਲਾਫ ਜਿਹਦੇ ਤੁਹਾਡੇ ਮਨ ਵਿੱਚ ਨਫ਼ਰਤ ਚੱਲ ਰਹੀ ਹੈ, ਤੁਸੀਂ ਭਜਨ ਤੇ ਕਰ ਰਹੇ ਹੋ, ਪਾਠ ਤੇ ਕਰ ਰਹੇ ਹੋ, ਪਰ ਮਨ ਵਿੱਚ ਤੁਹਾਡੇ ਉਸ ਬੰਦੇ ਦੇ ਖਿਲਾਫ ਪਲੈਨਿੰਗ ਚੱਲ ਰਹੀ, ਇਹਨੇ ਮੈਨੂੰ ਉਹ ਕਿਹਾ, ਮੈਂ ਇਹਨੂੰ ਇਹ ਕਹਾਂਗਾ, ਇਹਨੇ ਮੈਨੂੰ ਉਂਝ ਕਿਹਾ, ਮੈਂ ਉਹਨੂੰ ਉਂਝ ਤੰਗ ਕਰਾਂਗਾ, ਜਿਹਦੇ ਮਨ ਵਿੱਚ ਵਿਕਾਰ ਚੱਲ ਰਿਹਾ ਹੈ ਦੁਵੇਸ਼ ਦਾ, ਨਫ਼ਰਤ ਦਾ, ਇਹੋ ਜਿਹਾ ਆਦਮੀ ਬੰਦਗੀ ਕਰ ਹੀ ਨਹੀਂ ਸਕਦਾ। ਰਿਚੁਅਲ ਕਰ ਸਕਦਾ, ਸੱਚ ਪਰਸਨ ਕੈਨ ਡੂ ਆਲ ਦ ਰਿਚੁਅਲਸ ਇਨ ਅ ਵੈਰੀ ਬੈਸਟ ਵੇ, ਬਟ ਦੇ ਆਰ ਨਾਟ ਡੂਇੰਗ ਸਿਮਰਨ, ਬੰਦਗੀ ਨਹੀਂ ਉਹ ਕਰਦੇ ਪਏ, ਰਿਚੁਅਲ ਕਰ ਰਹੇ। ਰਿਚੁਅਲਸ, ਰਿਚੁਅਲ ਕਰਨਾ ਬੜਾ ਆਸਾਨ ਹੈ, ਪਰ ਬੰਦਗੀ ਕਰਨਾ, ਇੱਥੇ ਹੁਣ ਜ਼ਰਾ ਕੁਛ ਸੋਚਣਾ ਪੈਂਦਾ ਹੈ। ਯਮ ਨਿਯਮ, ਪੰਜ ਪ੍ਰਕਾਰ ਦੇ ਯਮ, ਪੰਜ ਨਿਯਮ, ਫਿਰ ਉਸ ਤੋਂ ਬਾਅਦ ਕਹਿੰਦੇ ਨੇ ਆਸਨ, ਕਹਿੰਦੇ ਨੇ ਸਰੀਰ ਸਵਸਥ ਬਣਾਓ, ਵਧੀਆ ਬਣਾਓ। ਆਸਨ ਕੀ ਨੇ? ਇਸ ਵਕਤ ਅੱਜ US, ਅਮੈਰੀਕਾ, ਸਭ ਜਗ੍ਹਾ ਯੋਗ ਦਾ ਬੜਾ ਜ਼ਬਰਦਸਤ ਪ੍ਰਚਾਰ ਚੱਲ ਰਿਹਾ, ਸਾਡੇ ਲੋਕਾਂ ਨੂੰ ਤੇ ਭੁੱਲ ਗਿਆ ਸਾਰਾ ਕੁਛ, ਇਹਨਾਂ ਨੇ ਸਾਰਾ ਕੁਛ ਫੜਨਾ ਚਾਲੂ ਕਰ ਦਿੱਤਾ। ਯੋਗ ਹੈ ਕਿ ਐਕਸਰਸਾਈਜ਼, ਇੱਕ ਹਿੱਸਾ ਉਹਦਾ ਐਕਸਰਸਾਈਜ਼ ਹੈ, ਦੂਸਰਾ ਹਿੱਸਾ ਮਨ ਨਾਲ ਸੰਬੰਧਿਤ। ਹੁਣ ਜਿਹੜਾ ਆਦਮੀ ਆਸਨ ਕਰ ਰਿਹਾ, ਉਹਨੂੰ ਗੋਡੇ ਦੀ ਦਰਦ ਨਹੀਂ ਹੋਣੀ, ਉਹਨੂੰ ਬਲੱਡ ਪ੍ਰੈਸ਼ਰ ਨਹੀਂ ਹੋਣਾ, ਉਹਦਾ ਪੈਨਕ੍ਰੀਆਸ ਖਰਾਬ ਨਹੀਂ ਹੋਣਾ, ਉਹਨੂੰ ਸ਼ੂਗਰ ਨਹੀਂ ਹੋਣੀ, ਉਹਨੂੰ ਡਾਇਬਟੀਜ਼ ਨਹੀਂ ਹੋਣੀ, ਜਿਹਦਾ ਸਰੀਰ ਸਵਸਥ ਹੈ, ਉਹ ਜਦੋਂ ਭਜਨ ਕਰਨ ਬੈਠੇਗਾ। ਹੁਣ ਇੱਥੇ ਕਿ 4 ਵਾਰੀ ਲੱਤਾਂ ਬਦਲਦੇ, ਸੁਣਨ ਵਾਲੇ 4 ਵਾਰੀ ਲੱਤਾਂ ਬਦਲੀਆਂ ਜਾਂਦੀਆਂ, ਮਾਫ਼ ਕਰਨਾ, ਦੀਵਾਰ ਦੀ ਢਾਹ ਵੀ ਜ਼ਰੂਰ ਚਾਹੀਦੀ। ਔਰ ਜਦਕਿ ਅਸੀਂ ਮਹਾਂਪੁਰਸ਼ਾਂ ਦੀ, ਜਿਨ੍ਹਾਂ ਦੀ ਸੰਗਤ, ਇੱਕ ਨਹੀਂ ਸੈਂਕੜੋ ਮਹਾਂਪੁਰਸ਼ਾਂ ਦੀ ਦਰਸ਼ਨ ਔਰ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਨਸੀਬ ਹੋਇਆ, ਉਹ ਕਹਿੰਦੇ ਹੁੰਦੇ ਸਨ, ਜਦੋਂ ਅਸੀਂ ਲੋਕ ਬੈਠਦੇ ਸੀਗੇ ਨਾ, ਤਾਂ ਕਹਿੰਦੇ ਸਨ ਸਿੱਧੇ ਬੈਠੋ, ਰੀੜ੍ਹ ਦੀ ਹੱਡੀ ਸਿੱਧੀ ਕਰਕੇ, ਸਪਾਈਨਲ ਕੋਡ ਸ਼ੁੱਡ ਬੀ ਇਰੈਕਟ। ਮੈਂ ਇੱਕ ਦਿਨ ਉਹਨੂੰ ਪੁੱਛਿਆ ਕਿਉਂ, ਕਹਿੰਦੇ ਦੇਖੋ ਸਾਡੀ ਸਪਾਈਨਲ ਕੋਡ ਜਿਹੜੀ ਹੈ, ਗ੍ਰੈਵੀਟੇਸ਼ਨਲ ਪੁੱਲ, ਜ਼ਮੀਨ ਦੇ ਵਿੱਚ ਗੁਰਤਵਾ ਆਕਰਸ਼ਣ ਹੈ, ਜਿੰਨਾ ਜ਼ਿਆਦਾ ਵਿਆਸ ਸਾਡੇ ਸਰੀਰ ਦਾ ਹੋਏਗਾ, ਉਨਾ ਜ਼ਿਆਦਾ ਸਰੀਰ ਨੂੰ ਜ਼ਮੀਨ ਖਿੱਚੇਗੀ ਆਪਣੇ ਵੱਲ। ਜਿਵੇਂ ਅਸੀਂ ਸਾਰਾ ਦਿਨ ਬਾਂਹ ਨੂੰ ਲਟਕਾ ਕੇ ਰੱਖਣੇ ਆ ਆਪਣੇ ਜਿਸਮ ਨਾਲ, ਬਾਂਹ ਦਰਦ ਨਹੀਂ ਹੁੰਦੀ, ਲੇਕਿਨ ਅਗਰ ਤੁਸੀਂ ਆਪਣੀ ਬਾਂਹ ਨੂੰ ਇੰਜ ਹੋਰੀਜ਼ੋਂਟਲ ਖੜੇ ਕਰ ਲਓ ਜਾਂ ਸਿੱਧੇ ਤਾਂ ਨੂੰ ਚੱਕ ਲਓ, ਵਰਟੀਕਲ ਕਰ ਲਓ, ਤੁਹਾਡੀ ਬਾਂਹ 2 ਮਿੰਟ ਚ ਦਰਦ ਹੋਣ ਲੱਗ ਪੈਂਦੀ। ਸਾਰਾ ਦਿਨ ਲਟਕਾ ਕੇ ਰੱਖਦੇ ਹੋ, ਕੁਛ ਨਹੀਂ ਹੁੰਦੀ। ਜਦੋਂ ਅਸੀਂ ਵਿਆਸ ਵਧਾ ਦਿੰਦੇ ਹਾਂ, ਖਿੱਚ ਪੈਣ ਲੱਗ ਪੈਂਦੀ, ਜ਼ਮੀਨ ਦੀ ਜੋ ਗ੍ਰੈਵੀਟੇਸ਼ਨਲ ਪੁੱਲ ਹੈ ਉਹ ਖਿੱਚਦੀ, ਅਸੀਂ ਇੰਜ ਲੰਬੀ ਬਾਂਹ ਆਪਣੇ ਸੀਨੇ ਦੇ ਅੱਗੇ ਜ਼ਿਆਦਾ ਦੇਰ ਤੱਕ ਨਹੀਂ ਰੱਖ ਸਕਦੇ, ਇੰਜ ਅਸੀਂ ਸਾਰਾ ਟਾਈਮ ਰੱਖਣੇ, ਕਦੀ ਬਾਂਹ ਨਹੀਂ ਥੱਕਦੀ। ਦੇਖੋ ਕਿੰਨਾ ਸਾਇੰਟਿਫਿਕ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ। ਜਿਵੇਂ ਅਸੀਂ ਰਿੱਧ ਹੱਟੀ ਇੰਜ ਕਰਕੇ ਬੈਠਾਂਗੇ, ਮੈਂ ਸਿੱਧੀ ਨਹੀਂ ਇੰਜ ਹੈ, ਤੇ ਇੰਜ ਬੈਠਿਆਂ ਬੈਠਿਆਂ ਫਿਰ ਇੰਜ ਹੋਵਾਂਗੇ, ਫਿਰ ਇੰਜ ਹੋ, ਹੌਲੀ ਹੌਲੀ ਹੋਏਗਾ, ਹੁਣ ਢਾਹ ਮਿਲ ਜਾਏ, ਹੌਲੀ ਹੌਲੀ ਹੋਏਗਾ, ਜੇ ਗੁਰਦੁਆਰੇ ਚ ਨਹੀਂ ਬੈਠੇ ਤੇ ਫਿਰ ਲੱਗੇਗਾ ਕਿ ਹੁਣ ਥੋੜਾ ਜਿਹਾ ਟੇਢੇ ਹੋ ਜਾਈ ਤੇ ਹੁਣ ਲੇਟ ਜਾਈ ਹੁਣ ਸੌਂ ਜਾਈਏ, ਨਹੀਂ ਸਮਝੇ, ਲਿਟਰਲੀ ਯੂ ਆਰ ਗੋਇੰਗ ਡਾਊਨ ਐਂਡ ਡਾਊਨ ਐਂਡ ਡਾਊਨ। ਉਹ ਕਹਿੰਦੇ ਅਸੀਂ ਇੰਜ ਬੈਠੋ, ਇਰੈਕਟ, ਜਿੰਨਾ ਸਿੱਧੇ ਰਹੋਗੇ ਨੀਂਦ ਨਹੀਂ ਆਏਗੀ, ਸਭ ਤੋਂ ਵੱਡੀ ਗੱਲ ਨੀਂਦ ਨਹੀਂ ਆਏਗੀ, ਆਲਸ ਨਹੀਂ ਆਏ, ਇੰਜ ਜਦੋਂ ਬੈਠਦਾ ਸੁਣਨ। ਮਹਾਰਾਜ ਕਹਿੰਦੇ ਨੇ ਰਹਿਣੀ, ਬਹਿਣੀ, ਕਹਿਣੀ, ਸਹਿਣੀ, ਚਾਰ ਚੀਜ਼ਾਂ ਹੁੰਦੀਆਂ ਨੇ। ਸੱਤ ਦੇ ਮਾਰਗ ਤੇ ਤੁਰਨ ਵਾਲੇ ਨੂੰ ਚਾਰੋਂ ਸਿੱਖਣੀਆਂ ਚਾਹੀਦੀਆਂ ਨੇ। ਚਾਰ, ਰਹਿਣੀ, ਤੇਰੀ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ। ਬਹਿਣੀ, ਜਦੋਂ ਤੂੰ ਸਤਸੰਗ ਜਾਵੇਂ ਉਦੋਂ ਕਿਵੇਂ ਬੈਠੇ। ਕਈ ਲੋਕ ਲੱਤਾਂ ਲੰਬੀਆਂ ਕਰਕੇ ਬੈਠ ਜਾਂਦੇ, ਠੀਕ ਹੈ, ਸਰੀਰ ਚ ਕੋਈ ਪ੍ਰੋਬਲਮ ਆ ਗਈ ਹੈ, ਉਹ ਵਿਚਾਰਾ ਕੀ ਕਰੇ, ਦਿਲ ਹੈ, ਤੜਫ ਹੈ, ਆਇਆ ਹੈ, ਜੀ ਸਦਕੇ ਤਕਲੀਫ ਹੈ। ਲੇਕਿਨ ਜਦੋਂ ਚੰਗਾ ਪਲ ਆ ਜਾਵੇ, ਲੱਤਾਂ ਲੰਬੀਆਂ ਕਰਦਾ ਹੈ ਨਾ, ਉਦੋਂ ਥੋੜਾ ਜਿਹਾ ਲੱਗਦਾ ਬਈ ਇਹਨੂੰ ਕੀ ਹੋਇਆ, ਤੇਰੇ ਕਿਹੜੇ ਗੋਡਿਆਂ ਚ ਪਾਂ ਪੈ ਗਈ, ਚੰਗਾ ਪਲਾ ਸਿੱਧਾ ਹੋ ਕੇ ਬਹਿ। ਇਰੈਕਟ, ਬਹਿਣੀ, ਸਹੀ ਤਰੀਕੇ ਨਾਲ ਬਹਿਣਾ। ਕਹਿਣੀ, ਜਦੋਂ ਕਿਸੇ ਨਾਲ ਗੱਲ ਕਹੇ, ਗੱਲ ਕਹਿਣ ਦਾ ਤਰੀਕਾ ਹੈ, ਕਿਸੇ ਨੂੰ ਜੇ ਕੋਈ ਚੁੱਪ, ਮਤਲਬ ਕੋਈ ਗੱਲ ਕੰਮ ਮੈਨੂੰ ਪਸੰਦ ਨਹੀਂ ਆਇਆ, ਇੱਕ ਡੰਡਾ ਪੇ ਲੈ ਕੇ ਪੈ ਜਾਓ, ਕੀ ਕਰਦਾ ਪਿਆ ਮੈਂ ਤੂੰ, ਨਹੀਂ ਸਮਝ ਲੱਗੀ। ਉਹ ਦੂਸਰਾ ਤਰੀਕਾ ਜਿਹੜਾ ਹੈ, ਥੋੜਾ ਪਿਆਰ ਦੇ ਨਾਲ, ਇਹ ਕੰਮ ਠੀਕ ਨਹੀਂ, ਕਹਿਣ ਦਾ ਤਰੀਕਾ। ਸਹਿਣੀ, ਸਹਿਣੀ ਕਿ ਜਦੋਂ ਕੋਈ ਵੱਡਾ, ਕੋਈ ਬਜ਼ੁਰਗ ਕਰਦਾ, ਕੋਈ ਸੰਤ ਮਹਾਂਪੁਰਸ਼ ਕਦੀ ਡਾਂਟ ਦੇਵੇ, ਤੇ ਉਸ ਡਾਂਟ ਨੂੰ ਸਹਿਣ ਦਾ ਵੀ ਮਾਦਾ ਹੋਣਾ ਚਾਹੀਦਾ। ਇੱਥੇ 2 ਮਿੰਟ ਦੇ ਵਿੱਚ ਨੱਕ ਤਰਿਆ ਹੁੰਦਾ ਨਾ ਅੱਗੇ, ਤੇ ਬਸ ਨਿੱਕੀ ਨਿੱਕੀ ਗੱਲ ਪਿੱਛੇ ਨੱਕ ਅੱਗੇ ਆ ਜਾਂਦਾ। ਪਿਨੋਕੀਓ ਦੀ ਕਹਾਣੀ, ਦ ਸਟੋਰੀ ਆਫ ਪਿਨੋਕੀਓ, ਉਹ ਕਹਿੰਦੇ ਨੇ ਉਹਨੂੰ ਕਿਹਾ ਸੀ ਜਿੰਨਾ ਝੂਠ ਬੋਲਿਆ ਨਾ ਤੇਰੀ ਨੱਕ ਲੰਬੀ ਹੁੰਦੀ ਜਾਏਗੀ, ਤੇ ਜਿਉਂ ਜਿਉਂ ਝੂਠ ਬੋਲਿਆ ਉਹਦੀ ਨੱਕ ਲੰਬੀ ਹੁੰਦੀ ਜਾਂਦੀ ਸੀ। ਫਿਰ ਅਲਟੀਮੇਟਲੀ ਹੀ ਹੈਡ ਟੂ ਡਿਸਾਈਡ ਕਿ ਮੈਂ ਅੱਜ ਤੱਕ ਝੂਠ ਨਹੀਂ ਬੋਲਾਂਗਾ, ਉਹਦੀ ਕਹਿੰਦੇ ਨੱਕ ਫਿਰ ਸਿੱਧੀ ਹੋ ਗਈ ਸੀ। ਮੈਂ ਕਈ ਵਾਰੀ ਕਹਿੰਦੀ ਹਾਂ ਐਵਰੀ ਮੈਨ ਐਂਡ ਐਵਰੀ ਵੁਮੈਨ ਕੁਝ ਰੇਅਰ ਸਪੀਸੀਜ਼ ਨੂੰ ਛੱਡ ਕੇ, ਦੇ ਆਰ ਨੋਟ ਪਿਨੋਕੀਓ, ਅਦਰਵਾਈਜ਼ ਐਵਰੀਬਡੀ ਇਜ਼ ਅ ਪਿਨੋਕੀਓ। ਫਰਕ ਇਹ ਕਿ ਨੱਕ ਲੰਬੀ ਨਜ਼ਰ ਨਹੀਂ ਆਉਂਦੀ, ਬਾਕੀ ਨੱਕ ਲੰਬੀ ਸਾਰਿਆਂ ਦੀ ਬਥੇਰੀ, ਮੈਨੂੰ ਪੁੱਛਿਆ ਨਹੀਂ, ਮੈਨੂੰ ਬਿਠਾਇਆ ਨਹੀਂ, ਮੇਰਾ ਨਾਂ ਨਹੀਂ ਬੋਲਿਆ, ਲਾਈਕ ਦੈਟ ਬਿਗ ਨੋਜ਼ਸ। ਰਹਿਣੀ, ਬਹਿਣੀ, ਕਹਿਣੀ, ਸਹਿਣੀ, ਕਹਿੰਦੇ ਜਿਹਦੀਆਂ ਚਾਰ ਚੀਜ਼ਾਂ ਸਹੀ ਨੇ ਨਾ, ਉਹੀ ਆਦਮੀ ਇਸ ਧਰਮ ਦੀ ਰਾਹ ਤੇ ਤਰੱਕੀ ਕਰ ਪਾਉਂਦਾ, ਦੂਜਾ ਨਹੀਂ ਕਰ ਪਾਉਂਦਾ। ਅਸੀਂ ਕਿੰਨੇ ਚੰਗੇ ਹਾਂ ਮੈਂ ਜਾਣਦਾ, ਪਰ ਮੇਰਾ ਵਿਹਾਰ ਕਿੰਨਾ ਚੰਗਾ ਇਹ ਤਾਂ ਦੂਸਰੇ ਹੀ ਜਾਣਨਗੇ ਨਾ। ਮੈਂ ਕਿੰਨਾ ਚੰਗਾ, ਹਰ ਆਦਮੀ ਆਪਣੇ ਆਪ ਨੂੰ ਚੰਗਾ ਗਿਣਦਾ, ਲੇਕਿਨ ਮੇਰੀ ਚੰਗਿਆਈ ਉਦੋਂ ਸਾਬਤ ਹੁੰਦੀ ਹੈ ਜਦੋਂ ਮੇਰੇ ਆਸ ਪਾਸ ਰਹਿਣ ਵਾਲੇ ਵੀ ਕਹਿਣ ਲੱਗ ਪੈਣ ਕਿ ਬਹੁਤ ਚੰਗਾ ਹੈ, ਬਹੁਤ ਚੰਗਾ ਹੈ। ਮਰਨ ਤੋਂ ਬਾਅਦ ਅਸੀਂ ਸਾਰੇ ਚੰਗੇ ਹੋ ਜਾਂਦੇ ਨੇ ਵੈਸੇ, ਮਰਨ ਤੋਂ ਬਾਅਦ। ਵੈਸੇ ਆਪਣੇ ਆਪ ਨੂੰ ਚੰਗਾ ਬਣਾਉਣਾ ਵੀ ਨਾ ਬਹੁਤ ਵਧੀਆ ਤਰੀਕਾ, ਮਰ ਜਾਓ। ਬਦਮਾਸ਼ ਸੀ, ਮਾੜੇ ਕੰਮ ਕਰਦਾ ਸੀ, ਮੰਦੇ ਕਰਮ ਕਰਦਾ ਸੀ, ਬੁਰਾ ਬੋਲ ਬੋਲਦਾ ਸੀ, ਬੇਈਮਾਨੀ ਕਰ, ਪਰ ਇਹ ਮਰ ਜਾਵੇ ਤੇ ਜਦੋਂ ਉਹਦੀ ਉਹ ਸ਼ਰਧਾਂਜਲੀ ਹੁੰਦੀ ਹੈ ਨਾ, ਤੇ ਹਰ ਸਪੀਕਰ ਐ ਚੰਨ ਤਾਰੇ ਉਹਦੇ ਕਰੈਕਟਰ ਚ ਲਾਉਂਦਾ ਹੈ ਨਾ, ਕਿ ਕਲਪਨਾ ਦੀ ਉਡਾਨ ਇੱਕ ਕਵੀ ਵੀ ਕੀ ਕਰੇਗਾ ਉਸ ਵੇਲੇ। ਸਾਰੇ ਚੰਗੇ ਨੇ ਅੰਦਰੋਂ, ਸਭ ਜਾਣਦੇ ਨੇ ਕਿ ਅਸੀਂ ਝੂਠ ਬੋਲਦੇ ਪਏ ਹਾਂ, ਪਰ ਕਹਿੰਦੇ ਨੇ ਤਾਂ ਚੰਗਾ ਹੀ ਕਹਿੰਦੇ ਨੇ। ਚੰਗਾ ਮਰਨ ਬਾਅਦ ਕੋਈ ਕਵੇ ਉਹਦੀ ਕੋਈ ਕੀਮਤ ਨਹੀਂ, ਚੰਗਾ ਤੈਨੂੰ ਕੋਈ ਜਿਉਂਦਿਆਂ ਜੀ ਕਵੇ ਨਾ, ਕੀਮਤ ਤਾਂ ਪੈਂਦੀ ਹੈ। ਮਰਨ ਤੋਂ ਬਾਅਦ ਸਾਰੇ ਗੁਰਮੁਖ ਹੋ ਜਾਂਦੇ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਪੜਿਆ ਵੀ ਸ਼ਬਦ ਜਾਂਦਾ, ਬੋਲਣ ਵਾਲੇ ਵੀ ਕਿੰਨੇ ਬੜੇ ਗੁਰਮੁਖ ਸੀਗੇ, ਅੰਦਰੋਂ ਜਾਣਦੇ ਨੇ ਕਿੰਨਾ ਕੁ ਸੀਗਾ, ਸਭ ਪਤਾ ਹੈ। ਹਰ ਬੰਦੇ ਨੂੰ ਦੂਸਰੇ ਦਾ ਅੰਦਰ ਦਾ ਸ਼ੀਸ਼ਾ ਕੀ ਨਾ ਤਕਰੀਬਨ ਪਤਾ ਹੀ ਹੁੰਦਾ। ਕਈ ਵਾਰ ਕੋਣ ਬੰਦਾ ਬਹੁਤ ਚੰਗਾ ਹੈ ਸਾਨੂੰ ਇਹ ਵੀ ਪਤਾ ਹੁੰਦਾ ਹੈ, ਪਰ ਆਪਣੀ ਸ਼ਾਇਦ ਪਿਨੋਕੀਓ ਦੀ ਨੱਕ ਦੇ ਕਾਰਨ ਅਸੀਂ ਸਵੀਕਾਰ ਨਹੀਂ ਕਰ ਪਾਉਂਦੇ ਕਿ ਇਹ ਬੰਦਾ ਚੰਗਾ, ਅੰਦਰੋਂ ਜਾਣਦੇ ਹਾਂ ਚੰਗਾ। ਖਿਆਲ ਕਰਨਾ ਜਿੰਨਾ ਲੋਕਾਂ ਨੇ ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਇਆ ਸੀ, ਕਿ ਉਹ ਨਹੀਂ ਸੀ ਜਾਣਦੇ ਕਿ ਇਹ ਸੰਤ ਆਦਮੀ। ਜਿੰਨਾ ਯਹੂਦੀ ਪਾਦਰੀਆਂ ਨੇ, ਜਿਊਜ਼ ਦੇ ਜਿੰਨਾ ਪਾਦਰੀਆਂ ਨੇ ਈਸਾ ਨੂੰ ਸੂਲੀ ਲਗਵਾਈ ਹੈ, ਉਹਨਾਂ ਚੋਂ ਜਿਹੜਾ ਮੁੱਖ ਪਾਦਰੀ ਸੀ ਨਾ, ਕਹਿੰਦੇ ਨੇ ਪਾਂਟੀਅਸ ਪਾਇਲਟ ਰੋਮਨ ਅਫਸਰ ਦੇ ਕੋਲ ਗਿਆ ਤੇ ਜਾ ਕੇ ਕਹਿੰਦਾ ਹੈ ਕਿ ਜਿੱਥੇ ਈਸਾ ਨੂੰ ਦਫਨਾਇਆ ਗਿਆ ਹੈ ਨਾ, ਤੁਸੀਂ ਉੱਥੇ ਆਪਣੇ ਸੈਨਾ ਦੇ ਕੁਛ ਬੰਦਿਆਂ ਨੂੰ ਖੜੇ ਕਰੋ। ਉਹ ਪੁੱਛਦਾ ਕਿਉਂ, ਉਹ ਕਹਿੰਦਾ ਪਤਾ ਨਹੀਂ ਹੁਣ ਵੀ ਕੀ ਹੋ ਜਾਵੇ, ਹੁਣ ਵੀ ਕੁਛ ਉਹਦੇ ਚੇਲੇ ਕੋਈ ਗੱਲ ਕਰਦੇ ਮੁੜ ਕੇ ਕੋਈ ਨਵੀਂ ਕਹਾਣੀ ਚੱਲ ਪਏ ਤੇ ਅਸੀਂ ਨਹੀਂ ਚਾਹੁੰਦੇ ਇੱਕ ਹੋਰ ਨਵਾਂ ਸਕੈਂਡਲ ਖੜਾ ਹੋਵੇ। ਉਸ ਵਕਤ ਪੋਂਟੀਅਸ ਪਾਇਲਟ ਨੇ ਕਿਹਾ ਹੱਦ ਹੋ ਗਈ, ਤੁਸੀਂ ਉਸ ਬੰਦੇ ਨੂੰ ਜਿਉਂਦਿਆਂ ਨਹੀਂ ਬਖਸ਼ਿਆ, ਅੱਜ ਮਰ ਗਿਆ ਹੈ ਤੇ ਉਹਦੀ ਮੌਤ ਨੂੰ ਵੀ ਨਹੀਂ ਬਖਸ਼ੋਗੇ ਤੁਸੀਂ, ਹੁਣ ਤਾਂ ਪਿੱਛਾ ਛੱਡ ਦਿਓ ਉਸਦਾ। ਪਾਇਲਟ ਉਹਦੀਆਂ ਅੱਖਾਂ ਚ ਅੱਖਾਂ ਪਾ ਕੇ ਪੁੱਛਦਾ ਹੈ। ਪੋਂਟੀਅਸ ਨੇ ਸਵਾਲ ਕੀਤਾ ਸੀ ਕਿ ਕਿਧਰੇ ਇਹ ਸੱਚਾਈ ਤੇ ਨਹੀਂ ਕਿ ਉਹ ਸੱਚਮੁੱਚ ਰੱਬ ਦਾ ਹੀ ਬੰਦਾ ਸੀ, ਸੰਤ ਸੀ। ਕਹਿੰਦੇ ਨੇ ਉਹਨੇ ਜਵਾਬ ਨਹੀਂ ਸੀ ਦਿੱਤਾ, ਉਸਨੇ ਅੱਖਾਂ ਨੀਵੀਆਂ ਪਾ ਕੇ ਨਿਕਲ ਗਿਆ ਸੀ। ਅੰਦਰੋਂ ਜਾਣਦਾ ਸੀ ਉਹ, ਬਿਲਕੁਲ ਜਾਣਦਾ ਸੀ। ਆਸਨ ਨਾਲ ਸਰੀਰ ਨੂੰ ਸਵਸਥ ਬਣਾ ਕੇ ਰੱਖਣਾ, ਖਿਆਲ ਕਰਨਾ। ਵੈਸੇ ਜਿਹੜੀ ਸੇਵਾ ਹੈ ਨਾ, ਗੁਰਮਤ ਨੇ ਯੋਗ ਆਸਨ ਨੂੰ ਸੇਵਾ ਦੇ ਰੂਪ ਦੇ ਵਿੱਚ ਵੀ ਲਿਆ ਹੈ। ਜਦੋਂ ਆਦਮੀ ਹੱਥੀ ਕੰਮ ਕਰਦਾ ਹੈ, ਸੇਵਾ ਕਰਦਾ, ਬਥੇਰੀ ਐਕਸਰਸਾਈਜ਼ ਹੋ ਜਾਂਦੀ। ਜਿਹੜੇ ਵਿਹਲੇ ਐਕਸਰਸਾਈਜ਼, ਮਤਲਬ ਵਿਹਲੇ ਸਾਰਾ ਦਿਨ ਜਿਹੜੇ ਬਹਿ ਕੇ ਕੁਰਸੀ ਤੇ ਜਾਂ ਸੋਫੇ ਤੇ ਦਿਨ ਬਿਤਾਉਂਦੇ ਨੇ, ਡਾਕਟਰ ਉਹਨਾਂ ਨੂੰ ਕਹਿੰਦੇ ਗੋ ਫਾਰ ਅ ਵਾਕ, ਗੋ ਫਾਰ ਅ ਟ੍ਰੈਡਮਿਲ। ਪਰ ਜਿਹੜਾ ਫੋਰਥ ਕੈਟਾਗਰੀ ਦਾ ਲੇਬਰ ਕਲਾਸ ਦਾ ਬੰਦਾ ਹੈ, ਉਹਨੂੰ ਕਦੀ ਲੋੜ ਨਹੀਂ ਪੈਣੀ। ਉਹ ਸਾਰਾ ਦਿਨ ਹੀ ਉਹਦੀ ਐਕਸਰਸਾਈਜ਼ ਹੋਣ ਲਈ, ਸਾਰਾ ਦਿਨ ਹੀ ਉਹਦੀ ਰਾਦਰ ਐਰੋਬਿਕਸ ਹੁੰਦੀ ਪਈ, ਉਹਨੂੰ ਹੀ ਡਜ਼ਨਟ ਹੈਜ਼ ਟੂ ਗੋ ਫਾਰ ਸਮ ਸਪੈਸ਼ਲ ਸੈਸ਼ਨ। ਸਰੀਰ ਦੀ ਤੰਦਰੁਸਤੀ ਆਸਨ, ਉਸ ਤੋਂ ਬਾਅਦ ਪ੍ਰਾਣਾਯਾਮ, ਆਪਣੀ ਨਾਟ ਓਨਲੀ ਬ੍ਰੈਥ ਬਟ ਵਾਈਟਲ ਫੋਰਸ, ਜੀਵਨੀ ਸ਼ਕਤੀ ਜਿਹੜੇ ਸਰੀਰ ਨੂੰ ਚਲਾ ਰਹੀ ਉਹਦੇ ਉੱਪਰ ਵੀ ਕੰਟਰੋਲ ਲਿਆਇਆ ਜਾ ਸਕਦਾ ਹੈ। ਪ੍ਰਾਣਾਯਾਮ, ਪ੍ਰਤਿਆਹਾਰ, ਪ੍ਰਤਿਆਹਾਰ ਹੈ ਇੰਦਰੀਆਂ ਦੀ ਦੌੜ ਬਾਹਰ ਘਟਾ ਦੇਵੇ, ਇੰਦਰੀਆਂ ਨੂੰ ਅੰਦਰ ਨੂੰ ਪਰਤਾਵੇ, ਪ੍ਰਤਿਆਹਾਰ। ਫਿਰ ਧਾਰਨਾ, ਕਿਸੇ ਇੱਕ ਵਸਤੂ ਤੇ ਬਾਹਰ ਜਾਂ ਅੱਖ ਬੰਦ ਕਰਕੇ ਵਸਤੂ ਤੇ ਅੰਦਰ ਆਪਣੀ ਬਿਰਤੀ ਨੂੰ ਟਿਕਾਣਾ, ਧਾਰਨਾ। ਧਾਰਨਾ ਦੀ ਸਫਲਤਾ ਹੋ ਜਾਏ ਤਾਂ ਧਿਆਨ ਹੋ ਜਾਏਗਾ, ਔਰ ਜਿੱਥੇ ਧਿਆਨ ਦੀ ਪਰਾਕਾਸ਼ਠਾ ਹੋਏਗੀ ਉੱਥੇ ਸਮਾਧੀ ਹੋ ਜਾਏ। ਤੋ ਯੋਗ ਨੇ ਇੱਕ ਪੂਰਾ 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 ਰਸਤਾ ਸਟੈਪ ਬਾਈ ਸਟੈਪ, ਸਟੈਪ ਬਾਈ ਸਟੈਪ ਐਕਸਪਲੇਨ ਕੀਤਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੇ ਅੰਦਰ ਸਮਾਧੀ ਦੀ ਪ੍ਰਾਪਤੀ ਕਰ ਸਕਦੇ ਹਾਂ। ਗੁਰੂ ਨਾਨਕ ਸਾਹਿਬ ਦੀ ਇੱਕ ਮੁਲਾਕਾਤ ਇਹਨਾਂ ਯੋਗੀਆਂ ਨਾਲ ਹੋਈ। ਹੁਣ ਯੋਗੀਆਂ ਦਾ ਭੇਸ ਹੈ, ਉਹਨਾਂ ਦੀ ਵੇ ਆਫ ਡਰੈਸਿਸ ਹੈ, ਉਹਨਾਂ ਦਾ ਖਾਣ ਦਾ ਤਰੀਕਾ, ਪਾਣ ਦਾ ਤਰੀਕਾ, ਬੋਲਣ ਦਾ ਤਰੀਕਾ ਡਿਫਰੈਂਟ। ਹੁਣ ਜਦੋਂ ਆਪਸ ਮੇਲ ਹੋਇਆ, ਮੁਲਾਕਾਤ ਹੋਈ ਇਹਨਾਂ ਦੀ, ਜੋ ਸਿੱਧ ਗੋਸ਼ਟ ਕਰਕੇ ਪ੍ਰਸਿੱਧ ਹੈ। ਹੁਣ ਯੋਗੀ ਜਿਹੜੇ ਨੇ ਕੰਨ ਚ ਮੁੰਦਰਾ ਪਾਉਂਦੇ ਨੇ, ਮੋਢੇ ਤੇ ਚੋਲੀ ਰੱਖਦੇ, ਚੋਲੀ ਕੀ ਜਦੋਂ ਭਿਕਸ਼ਾ ਲੈਂਦੇ ਨੇ ਤਾਂ ਉਹ ਵਿੱਚ ਰੱਖ ਲਈ। ਭਿਕਸ਼ਾ ਸਿਰਫ ਇੰਨੀ ਲਈ ਜਾਂਦੀ ਸੀ ਜਿੰਨੇ ਨਾਲ ਬਸ ਅੱਜ ਦਾ ਦਿਨ ਟੱਪ ਜਾਵੇ। ਨਾਰਾਇਣ ਹਰੀ ਤਿੰਨ ਵਾਰ ਕੀਤਾ, ਦੇਤਾ ਕਿਸੇ ਨੇ, ਠੀਕ ਹੈ, ਨਿਯਮ ਹੈ ਉਹਦੇ, ਸੱਤ ਘਰ ਤੋਂ ਜ਼ਿਆਦਾ ਨਹੀਂ ਜਾਣਾ। ਤੇ ਜੇ ਪਹਿਲੇ ਘਰ ਤੋਂ ਤੁਹਾਨੂੰ ਅੱਜ ਦੀ ਮਿਲ ਗਈ ਹੈ ਤਾਂ ਦੂਜੇ ਘਰ ਨਹੀਂ ਜਾਣਾ। ਬੜੇ ਸਾਰੇ ਨਿਯਮ ਨੇ। ਚੋਲੀ ਰੱਖਦੇ ਨੇ, ਉਹ ਡੰਡਾ ਰੱਖਦੇ ਨੇ ਹੱਥ ਵਿੱਚ, ਦੰਡ ਉਹਨੂੰ ਕਹਿੰਦੇ ਨੇ। ਦੰਡ ਮਤਲਬ ਅਸੀਂ ਸੱਤ ਤੇ ਟਿਕੇ ਹੋਏ, ਸਿੰਬਾਲਿਕ ਨੇ ਇਹ ਸਾਰੇ। ਔਰ ਇੱਕ ਪੰਥ, ਇੱਕ ਗਰੁੱਪ ਹੁੰਦਾ ਹੈ, ਉਹ ਹਮੇਸ਼ਾ ਇਕੱਠੇ ਰਹਿੰਦੇ ਨੇ ਜ਼ਾਇਦਾ ਕਰਕੇ। ਫਿਰ ਉਹ ਜਿਹੜਾ ਉਹਨਾਂ ਦਾ ਹੈਡ ਹੁੰਦਾ ਹੈ ਉਹ ਗੁਰੂ ਹੁੰਦਾ ਹੈ, ਗੁਰੂ ਦੇ ਆਗਿਆ ਅਨੁਸਾਰ ਕਦੀ ਕਦੀ ਇਕਾਂਤ ਵਿੱਚ ਚਲੇ ਜਾਂਦੇ। ਹੁਣ ਗੁਰੂ ਨਾਨਕ ਸਾਹਿਬ ਦੀ ਇਹਨਾਂ ਯੋਗੀਆਂ ਨਾਲ ਜਦੋਂ ਮੁਲਾਕਾਤ ਹੋਈ ਹੈ ਤੇ ਯੋਗੀਆਂ ਦਾ ਇੱਕ ਬਾਣਾ ਹੈ, ਔਰ ਗੁਰੂ ਨਾਨਕ ਸਾਹਿਬ ਲੰਬਾ ਸਿੱਧਾ ਚੋਲਾ ਸਿਰ ਦੇ ਉੱਤੇ, ਦਿੱਲੀ ਜੀ ਐਵੇਂ ਕੱਪੜਾ ਜਿਵੇਂ ਲਪੇਟਿਆ ਹੋਵੇ। ਹੁਣ ਪੁੱਛਦੇ ਨੇ ਯੋਗੀ ਕੌਣ ਹੋ ਤੁਸੀਂ, ਤੁਸੀਂ ਕੌਣ? ਅਸੀਂ ਤਾਂ ਯੋਗੀ ਹਾਂ, ਗੋਰਖ ਨਾਥ ਦੇ ਚੇਲੇ, ਤੁਸੀਂ ਕੌਣ ਹੋ? ਮਛੰਦਰ ਨਾਥ ਦੇ ਚੇਲੇ, ਤੁਸੀਂ ਕੌਣ ਹੋ? ਗੁਰੂ ਨਾਨਕ ਕਹਿੰਦੇ ਪਾਂਚ ਤੱਤ ਕਾ ਪੁਤਲਾ ਨਾਨਕ ਰੱਖਿਆ ਨਾਮ। ਕੀ ਮੇਰਾ ਪਰਿਚੈ, ਕੀ ਮੇਰਾ, ਇਹ ਨਹੀਂ ਕਿਹਾ ਕਿ ਮੈਂ ਖੱਤਰੀ ਹਾਂ, ਇਹ ਨਹੀਂ ਕਿਹਾ ਮੈਂ ਖੱਤਰੀ ਹਾਂ। ਕੀ ਕਹਿੰਦੇ ਨੇ, ਪੰਜਾਂ ਤੱਤਾਂ ਦਾ ਪੁਤਲਾ ਨਾਨਕ ਮੇਰਾ ਨਾਂ ਹੈ, ਦਿਸ ਇਜ਼ ਮਾਈ ਟੋਟਲ ਆਈਡੈਂਟੀਫਿਕੇਸ਼ਨ। ਨਾ ਕਿਹਾ ਮੈਂ ਹਿੰਦੂ, ਨਾ ਕਿਹਾ ਮੈਂ ਮੁਸਲਮਾਨ, ਨਾ ਹੀ ਕਿਹਾ ਮੈਂ ਕੁਛ ਹੋਰ ਹਾਂ। ਕੀ ਕਿਹਾ ਹੈ, ਫਾਈਵ ਬੇਸਿਕ ਐਲੀਮੈਂਟਸ ਫਰੋਮ ਵਿਚ ਦ ਆਰ ਬਾਡੀ ਹੈਜ਼ ਬੀਨ ਮੇਡ, ਆਹ ਮੇਰਾ ਸਰੀਰ ਹੈ, ਆਹ ਮੇਰਾ ਨਾਂ ਹੈ ਜਿਹੜਾ ਮੈਨੂੰ ਆਪਣੇ ਮਾਂ ਪਿਓ ਨੇ ਦਿੱਤਾ ਹੈ। ਨਾਨਕ, ਨਾਨਕ ਨਾਮ, ਨਾਨਕ, ਨਾ ਅਣਖ, ਨਾਨਕ ਜਿਹੜਾ ਅਨੇਕ ਨਹੀਂ ਜਿਹੜਾ ਇੱਕ ਨੂੰ ਮੰਨਦਾ ਹੈ, ਨਾਨਕ, ਨਾਨਕ ਨਾਮ ਦਾ ਅਰਥ, ਨਾ ਅਣਖ ਅਨੇਕ ਨਹੀਂ ਜਿਹੜਾ ਇੱਕ ਨੂੰ ਮੰਨਦਾ ਹੈ, ਸੋ ਨਾਨਕ। ਕਹਿੰਦੇ ਨੇ ਸਰੀਰ ਪੰਜਾਂ ਤੱਤਾਂ ਦਾ, ਨਾਮ ਨਾਨਕ ਹੈ। ਪੁੱਛਦੇ ਨੇ ਮੰਨਦਾ ਕਿਸ ਨੂੰ, ਇੱਕ ਨਿਰੰਕਾਰ ਨੂੰ। ਪੁੱਛਦੇ ਨੇ ਜੋਗੀ ਤੇਰੀ ਚੋਲੀ ਕਿੱਥੇ ਹੈ, ਤੂੰ ਜੋਗੀ ਨਹੀਂ ਲੱਗਦਾ, ਤੂੰ ਸਾਧ ਨਹੀਂ ਲੱਗਦਾ, ਕੌਣ ਹੈ? ਸਾਧ ਹੈ, ਗ੍ਰਸਤ ਹੈ, ਕੌਣ ਹੈ ਤੂੰ? ਤੇਰੀ ਚੋਲੀ ਨਜ਼ਰ ਨਹੀਂ ਆਉਂਦੀ, ਤੇਰੇ ਹੱਥ ਡੰਡਾ ਨਜ਼ਰ ਨਹੀਂ ਆਉਂਦਾ। ਤੇ ਗੁਰੂ ਨਾਨਕ ਕਹਿ ਰਹੇ ਨੇ ਮੁੰਦਾ ਸੰਤੋਖ, मेरी मुद्रा का दी है संतोख दी। कण पाड़ के मुद्रा पा लेनी, क्यों पाते ने? ओ पिछे मैं तुम्हें एक कारण दसनी। कण दियां साडियां नसां दे विच, कण दियां जिहड़ियां साडियां नसां ने स्पैशली इज इन नियर टू द ईयर लोब, देर आर सम वेन्स। ਉਹ ਕਹਿੰਦੇ ਨੇ ਅਗਰ ਉਹਦੇ ਚ ਅਸੀਂ ਕੱਟ ਪਾ ਦਈਏ ਤੇ ਸਾਡੇ ਮਨ ਦੇ ਵਿੱਚ ਵਾਸਨਾ ਨਹੀਂ ਜਗੇਗੀ, ਕਾਮੁਕਤਾ ਨਹੀਂ ਆਵੇਗੀ। ਤੁਸੀਂ ਕਹੋਗੇ ਇਹ ਕਿਸ ਤਰ੍ਹਾਂ ਫੈਲ ਕਰਨਾ, ਐਕਿਊਪ੍ਰੈਸ਼ਰ ਕੀ ਹੈ? ਇੱਕ ਪੁਆਇੰਟ ਨੂੰ ਦੱਬਿਆ ਬਿਮਾਰੀ ਦਾ ਪਤਾ ਲੱਗ ਗਿਆ, ਇੱਕ ਪੁਆਇੰਟ ਨੂੰ ਦੱਬਿਆ ਬਿਮਾਰੀ ਠੀਕ ਕਰ ਦਿੱਤੀ। ਯੋਗ ਮਤ ਦੇ ਵਿੱਚ ਕੰਨ ਪਾੜਦੇ ਨੇ ਨਸ ਨੂੰ, ਪੈਰ ਦੇ ਵਿੱਚ ਖੜਾ ਪਾਉਣ ਦਾ ਵੀ ਇਹੀ ਕਾਰਨ ਹੈ। ਖੜਾਂ ਦੀ ਜਿਹੜੀ ਇੱਕ ਨੋਕ ਹੁੰਦੀ ਨਾ, ਜਦੋਂ ਉਹ ਦੋ ਅੰਗੂਠਿਆਂ ਨਾਲ ਉਸਨੂੰ ਗ੍ਰਿਪ ਜਿਹੜੀ ਬਣਾਉਂਦੇ ਨੇ ਪੈਰ ਦੇ ਅੰਗੂਠੇ ਨਾਲ, ਉੱਥੇ ਵੀ ਮੰਨਦੇ ਨੇ ਕਿ ਨਸਾਂ ਨੇ ਅਗਰ ਉਹਨਾਂ ਦੇ ਦੱਬ ਪਈ ਰਵੇ ਮਨ ਵਿੱਚ ਵਿਕਾਰ ਨਹੀਂ ਉੱਠਣਗੇ, ਕਾਰਨ ਨੇ। ਲੇਕਿਨ ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਕਿ ਖੜਾਂ ਪਾ ਕੇ ਮੁੰਦਰਾ ਪਾ ਕੇ ਸਰੀਰ ਦੇ ਤੇ ਅਸੀਂ ਕੱਟ ਵੱਢ ਕਰ ਲਈ, ਪਰ ਜ਼ਰੂਰੀ ਨਹੀਂ, ਜੇ ਮਨ ਵਿੱਚ ਪਵਿੱਤਰਤਾ ਨਹੀਂ ਆਈ ਤਾਂ ਵਿਕਾਰ ਮੁੱਕ ਜਾਣਗੇ। ਦਿਸ ਇਜ਼ ਨੋ ਗਰੰਟੀ, ਬਿਲਕੁਲ ਗਰੰਟੀ ਕੋਈ ਨਹੀਂ ਇਹਦੀ। ਲੇਕਿਨ ਇੱਕ ਤਰੀਕਾ ਹੈ, ਜਿਵੇਂ ਕਹਿੰਦੇ ਨਾ ਅੰਮ੍ਰਿਤ ਵੇਲੇ ਉੱਠੋ ਬੜੀ ਲਿਵ ਲੱਗਦੀ, ਪਰ ਜ਼ਰੂਰੀ ਨਹੀਂ ਕਿ ਅੰਮ੍ਰਿਤ ਜੇ ਵੇਲੇ ਜਿੰਨੇ ਉੱਠਦੇ ਨੇ ਸਾਰਿਆਂ ਦੀ ਲਿਵ ਹੀ ਲੱਗ ਜਾਂਦੀ ਨੇ। ਉੱਠੇ ਇਸ਼ਨਾਨ ਕੀਤੇ ਬੈਠੇ, ਕਈਆਂ ਦੀ ਨੀਂਦ ਵਾਲੀ ਲਿਵ ਵੀ ਲੱਗ ਜਾਂਦੀ, ਅੰਦਰ ਵਾਲੀ ਨਾ ਲੱਗੇ ਤੇ ਨੀਂਦ ਵਾਲੀ ਤੇ ਜ਼ਰੂਰ ਲੱਗ ਜਾਂਦੀ। ਇਹ ਤਾਂ ਕੋਈ ਸ਼ਰਤ ਨਹੀਂ ਕਿ ਤੁਸੀਂ ਸਵੇਰੇ ਉੱਠ ਜਾਓ। ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਸੱਚ ਹੈ, ਪਰ ਅੰਮ੍ਰਿਤ ਵੇਲੇ ਉੱਠ ਕੇ ਬਸ ਬਹਿ ਗਏ, ਇਜ਼ ਇਟ ਇਨਾਫ? ਨਹੀਂ। ਮਨ ਵਿੱਚ ਭਾਵਨਾ, ਮਨ ਵਿੱਚ ਸ਼ਰਧਾ ਕਿ ਮੈਂ ਮੰਤਰ ਕਰਨਾ ਹੈ, ਮੈਂ ਜਪ ਕਰਨਾ ਹੈ, ਮੈਂ ਪਾਠ ਕਰਨਾ। ਨਹੀਂ ਤੇ ਗੁਟਕਾ ਚ ਫੜੇ ਫੜੇ ਝੋਕਾ ਲੱਗਦੀਆਂ, ਜੇ ਪੁੱਛ ਲਓ ਬਈ ਨੀਂਦ ਆਉਂਦੀ ਪਈ? ਨਹੀਂ, ਮਨ ਦਾ ਕੌਣ ਹੈ ਨੀਂਦ ਆਉਂਦੀ ਪਈ? ਬਿਲਕੁਲ ਵੀ ਨਹੀਂ ਹੈ। ਜੇ ਅੱਖਾਂ ਸੱਚਮੁੱਚ ਮੀਟ ਜਾਣ ਤੇ ਕਹਿੰਦੇ ਨੇ ਤੂੰ ਸੌ ਗਿਆ ਸੈਂ, ਕਹਿੰਦੇ ਬਿਲਕੁਲ ਵੀ ਨਹੀਂ, ਲਿਵ ਲੱਗ ਗਈ ਸੀ ਅੰਦਰ। ਕਿਸੇ ਨੇ ਕਿਹਾ ਖਰਾਟੇ ਬੜੇ ਵੱਜਦੇ ਪਏ ਸੀ, ਵੀ ਖਰਾਟਿਆਂ ਦੀ ਆਵਾਜ਼ ਆਈ, ਤੂੰ ਕਹਿੰਦਾ ਮੈਨੂੰ ਨੀਂਦ? ਉਹ ਕਹਿੰਦਾ ਮੇਰਾ ਨੱਕ ਬੰਦ ਸੀ ਨਾ ਤੇ ਮੈਂ ਫਿਰ ਸਾਹ ਮੂੰਹ ਥਾਣੀ ਲੈਣ ਡਿਆ ਸੀ, ਤਾਂ ਤੈਨੂੰ ਲੱਗਿਆ ਹੋਣਾ ਕਿ ਮੈਨੂੰ, ਆਈ ਵਾਜ਼ ਨੋਟ ਸਨੋਟਿੰਗ, ਮੈਂ ਮੇਰੀ ਆਵਾਜ਼ ਨੇ ਤਾਂ ਕਰਕੇ, ਜ਼ੁਕਾਮ ਸੀ, ਨੱਕ ਬੰਦ ਸੀ। ਵੀ ਹੈਵ ਜਸਟੀਫਿਕੇਸ਼ਨਸ, ਵੀ ਹੈਵ ਆਲ ਸੋਰਟਸ ਆਫ ਐਕਸਪਲੇਨੇਸ਼ਨਸ ਫਾਰ ਦਿਸ। ਮੰਨ ਲੈਣਾ ਬੜਾ ਔਖਾ ਕੰਮ ਹੈ। ਗੁਰੂ ਨਾਨਕ ਕਹਿ ਰਹੇ ਨੇ ਮੁੰਦਾ ਸੰਤੋਖ, ਮੇਰੀ ਮੁਦਰਾ ਮੈਂ ਕੰਨ ਵਿੱਚ ਨਹੀਂ ਪਾਈ, ਪਰ ਮੈਂ ਹੈ, ਮੇਰੇ ਕੋਲ ਮੁਦਰਾ ਹੈ, ਕਾਹਦੀ ਹੈ? ਸੰਤੋਖ ਦੀ। ਜਿਸ ਦੇ ਮਨ ਵਿੱਚ ਸੰਤੋਖ ਆ ਗਿਆ ਉਸਦੇ ਮਨ ਚ ਵਿਕਾਰ ਆ ਹੀ ਨਹੀਂ ਸਕਦਾ। ਜੋ ਸੰਤੋਸ਼ੀ ਹੋ ਚੁੱਕਿਆ ਹੈ, ਖਿਆਲ ਕਰਨਾ, ਇੱਕ ਸੰਤੋਸ਼, ਮੈਂ ਕਈ ਵਾਰ ਕਿਹਾ ਇੱਕ ਸੰਤੋਸ਼ ਹੈ ਲੋਮੜੀ ਦੇ ਖੱਟੇ ਅੰਗੂਰਾਂ ਵਰਗਾ, ਇੱਕ ਸੰਤੋਸ਼ ਹੈ ਜਿਹੜਾ ਅੰਦਰੋਂ ਜਾਗ੍ਰਤ ਹੋਇਆ। ਦੋਵਾਂ ਚ ਬੜਾ ਫਰਕ ਹੈ। ਹੱਥ ਨਾ ਪਹੁੰਚੇ ਥੂਕੌੜੀ, ਇੱਕ ਇਹ ਵੀ ਸੰਤੋਸ਼ ਹੁੰਦਾ ਕਿ ਜ਼ੋਰ ਬੜਾ ਲਾਇਆ, ਮਿਹਨਤ ਬੜੀ ਲਾਈ, ਕੰਮ ਨਹੀਂ ਹੋਇਆ ਤੇ ਕਹ ਚੱਲ ਬਈ ਸੰਤੋਸ਼ ਹੀ ਕਰ ਛੱਡ। ਇੱਕ ਇਹ ਕਿ ਪਹਿਲਾਂ ਹੀ ਦਿਲ ਵਿੱਚ ਸੰਤੋਸ਼ ਸੀ, ਹੱਥ ਪੈਰ ਕੋਈ ਨਹੀਂ ਮਾਰੇ, ਸੰਤੋਸ਼ ਸੀ। ਜਿੰਨਾ ਮਿਲਿਆ, ਜਿਤਨਾ ਮਿਲਿਆ, ਜਿਤਨਾ ਹੈ ਉਸ ਭੋਗ ਚ ਸੰਤੁਸ਼ਟ ਹੈ ਜੋ ਸੰਤੋਸ਼। ਸੰਤੋਸ਼ ਜ਼ਬਰਦਸਤੀ ਕੀਤੀ ਹੋਈ ਕਿਸੇ ਭਾਵਨਾ ਦਾ ਨਾਮ ਨਹੀਂ ਹੈ। ਸੰਤੋਸ਼ ਮਨ ਦੇ ਭੀਤਰ ਸਾਧਨ ਨਹੀਂ, ਸਦ ਰੂਪ ਦੇ ਵਿੱਚ ਜੋ ਉਤਪੰਨ ਹੋ ਜਾਏ। ਸਰਮ ਪਤ ਝੋਲੀ, ਝੋਲੀ ਕਿਹੜੀ ਹੈ ਮੇਰੀ? ਮਾਲਕ ਦੇ ਪ੍ਰਤੀ, ਉਸ ਮਾਲਕ, ਉਸ ਵੱਡੇ ਸਾਹਿਬ ਦੇ ਪ੍ਰਤੀ ਮੇਰੀਆਂ ਅੱਖਾਂ ਨੀਵੀਆਂ ਨੇ, ਮੇਰੇ ਮਨ ਵਿੱਚ ਨਮਰਤਾ ਹੈ, ਇਹ ਨਮਰਤਾ ਮੇਰੀ ਝੋਲੀ, ਇਹ ਨਮਰਤਾ ਮੇਰੀ ਝੋਲੀ। ਧਿਆਨ ਕੀ ਕਰੇ ਵਿਭੂਤ, ਹੁਣ ਜੋਗੀ ਲੋਕ ਵਿਭੂਤੀ ਲਗਾਉਂਦੇ ਨੇ, ਰਾਖ ਲਗਾਉਂਦੇ ਨੇ ਜਿਸਮ। ਮੈਂ ਦੱਸਾਂ ਰਾਖ ਲਗਾਉਣ ਦਾ ਵੀ ਕੀ ਕਾਰਨ ਹੈ। ਜ਼ਰੂਰੀ ਨਹੀਂ ਜਿਹੜੇ ਲਗਾ ਰਹੇ ਨੇ ਉਹਨਾਂ ਨੂੰ ਪਤਾ ਵੀ ਹੋਵੇ ਕਿ ਕਿਉਂ ਲਗਾਈ ਜਾ ਰਹੀ। ਜਦੋਂ ਤੁਸੀਂ ਕਹੋ ਕਿ ਮੈਂ ਘੱਟ ਕੱਪੜੇ ਰੱਖਣੇ ਨੇ ਜਾਂ ਘੱਟ ਵਸਤਰ ਪਾਉਣੇ ਨੇ, ਤੇ ਹੁਣ ਸਰਦੀ ਤਾਂ ਮਹਿਸੂਸ ਹੋਣੀ ਨਾ, ਗਰਮੀ ਵੀ ਮਹਿਸੂਸ ਹੋਣੀ। ਰਾਖ ਜਿਹੜੀ ਹੈ ਐਸ਼, ਜਿੰਨੀ ਅਸੀਂ ਸਾਹ ਨੱਕ ਰਾਹੀਂ ਲੈਂਦੇ ਹਾਂ ਉਵੇਂ ਸਾਡੇ ਸਕਿਨ ਦੇ ਪੋਰਸ ਨੇ, ਵੀ ਹੈਵ ਹੋਲਸ ਇਨ ਅਵਰ ਸਕਿਨ, ਚਮੜੀ ਦੇ ਵਿੱਚ ਨਿੱਕੇ 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 ਛੇਦ ਨੇ। ਇਹਨਾਂ ਛੇਦਾਂ ਦੇ ਉੱਪਰ ਜਦੋਂ ਚਮੜੀ ਦੇ ਉੱਪਰ ਅਸੀਂ ਬਬੂਤੀ ਮਲ ਦਿੰਦੇ ਹਾਂ, ਉਹ ਇੱਕ ਤਰ੍ਹਾਂ ਦਾ ਦੀਵਾਰ ਦਾ ਕੰਮ ਕਰਦਾ, ਔਰ ਠੰਡਾ ਇੱਕ ਔਰ ਗਰਮੀ ਅੰਦਰ ਨਹੀਂ ਜਾਂਦੀ। ਤੇ ਬਬੂਤੀ ਲੱਗੀ ਹੋਵੇ ਜਿਸਮ ਦੇ ਉੱਤੇ ਤੇ ਅੱਗ ਕੋਲ ਬੈਠਾ ਹੋਵੇ, ਚਾਹੇ ਬਰਫ਼ ਪੈਂਦੀ ਹੋਵੇ ਆਸ ਪਾਸ ਕਿੰਨੀ, ਉਸਨੂੰ ਠੰਡ ਮਹਿਸੂਸ ਨਹੀਂ ਹੋਏਗੀ। ਨਾਲ ਦੇ ਨਾਲ ਇੱਕ ਪ੍ਰਾਣਾਯਾਮ ਹੈ, ਜਿਸ ਪ੍ਰਾਣਾਯਾਮ ਦੇ ਨਾਲ ਸੂਰਜ ਸਵਰ ਦੀ ਵਿੱਚ ਬੜਾ ਦਿੱਤਾ ਜਾਏ ਤੇ ਨੈਚੁਰਲ ਹੀਟਿੰਗ ਆਫ ਦਾ ਬਾਡੀ ਸ਼ੁਰੂ ਹੋ ਜਾਂਦੀ, ਨੈਚੁਰਲ। ਤਿੱਬਤ ਦੇ ਵਿੱਚ ਬੌਧ ਲਾਮਾ, ਇੱਕ ਮੋਨੈਸਟਰੀ ਹੈ ਉੱਥੇ, ਉਹਦਾ ਸਾਲਾਂ ਬੱਧੀ ਇੱਕ ਉੱਥੇ ਸਾਧਨਾ ਕਰਦੇ ਕਰਦੇ ਅਲਟੀਮੇਟਲੀ ਇੱਕ ਦਿਨ ਉਹਨਾਂ ਦਾ ਟੈਸਟ ਹੁੰਦਾ। ਟੈਸਟ ਪਤਾ ਕੀ ਹੈ? ਬਰਫ ਦੇ ਵਿੱਚ ਖੜਾ ਕਰ ਦਿੰਦੇ ਨੇ ਨੰਗੇ ਪਿੰਡੇ, ਔਰ ਕਹਿੰਦੇ ਨੇ ਆਪਣੇ ਜਿਸਮ ਦੀ ਗਰਮੀ ਨੂੰ, ਟੈਂਪਰੇਚਰ ਆਫ ਦ ਬਾਡੀ ਨੂੰ ਤੂੰ ਵਧਾਉਣਾ ਹੈ, ਇੰਨਾ ਵਧਾਉਣਾ ਕਿ ਜਿਸਮ ਤੋਂ ਪਸੀਨਾ ਨਿਕਲ ਆਵੇ। ਉਹਨੂੰ ਕਹਿੰਦੇ ਨੇ ਕੰਟਰੋਲ ਆਫ ਦ ਪ੍ਰਾਣਾਯਾਮ। ਔਰ ਜਿਹੜੇ ਉਸ ਬਰਫ ਦੇ ਵਿੱਚ ਖਲੋਤੇ -30 ਡਿਗਰੀਜ ਦੇ ਵਿੱਚ ਜਿਸਮ ਤੋਂ ਪਸੀਨਾ ਕੱਢ ਦਿੰਦੇ ਨੇ। ਸਾਡੇ ਸਰੀਰ ਦੇ ਅੰਦਰ ਪਰਮਾਤਮਾ ਨੇ ਏਅਰ ਕੰਡੀਸ਼ਨਰ ਵੀ ਲਗਾਇਆ ਹੈ ਔਰ ਹੀਟਰ ਵੀ ਲਗਾਇਆ, ਦੋਵੇਂ ਚੀਜ਼ਾਂ ਹੈਗੀਆਂ। ਵਰਤਣਾ ਨਾ ਆਵੇ ਗੱਲ ਵੱਖਰੀ। ਉਸਨੂੰ ਵਰਤਣ ਦੇ ਤਰੀਕੇ ਯੋਗ ਮਤ ਵਿੱਚ ਬੜੇ ਡਿਟੇਲ ਚ ਦੱਸੇ ਨੇ। ਧਿਆਨ ਕੀ ਕਰੇ ਵਿਭੂਤ, ਮੈਂ ਥੋੜੀ ਥੋੜੀ ਡਿਟੇਲ ਤਾਂ ਕਰਕੇ ਦਿੰਦੀ ਜਾ ਰਹੀ ਹਾਂ ਕਿ ਕੁਛ ਪਤਾ ਰਵੇ ਕਿ ਇਹ ਵੀ ਕੁਛ ਸਾਧਨਾਵਾਂ ਹੈਗੀਆਂ ਨੇ, ਇਹ ਵੀ ਕੁਛ ਤਰੀਕੇ ਹੈਗੇ ਨੇ, ਬੜੇ ਤਰੀਕੇ ਨੇ। ਮਾਰਗ ਬਾਣੀ ਚ ਗੁਰੂ ਨਾਨਕ ਸਾਹਿਬ ਨੇ ਪਿੱਛੇ ਕਿਹਾ ਨਾ, ਅਸੰਖ ਤਰੀਕੇ ਨੇ ਉਸ ਮਾਲਕ ਤੱਕ ਪਹੁੰਚਣ ਲਈ। ਕਹਿੰਦੇ ਨੇ ਮੈਂ ਵਿਭੂਤ ਕਿਉਂ ਨਹੀਂ ਲਗਾਈ? ਮੈਂ ਵਿਭੂਤ ਇਸ ਕਰਕੇ ਨਹੀਂ ਲਗਾਈ ਕਿ ਵਿਭੂਤੀ ਮੇਰੀ ਮਨ ਦਾ ਧਿਆਨ ਹੀ ਮੇਰੀ ਵਿਭੂਤੀ। ਕਿਹੜੀ ਵਿਭੂਤੀ ਹੈ? ਮੇਰੇ ਮਨ ਦਾ ਧਿਆਨ ਹੀ ਮੇਰੀ ਵਿਭੂਤੀ ਹੈ। ਜਦੋਂ ਧਿਆਨ ਦੀ ਇਕਾਗਰਤਾ ਭੀਤਰ ਹੋ ਜਾਏ, ਜਦੋਂ ਧਿਆਨ ਦੀ ਭੀਤਰ ਉਚਾਈ ਹੋ ਜਾਏ, ਤੇ ਉਸ ਵਕਤ ਸੱਚ ਜਾਣੋ ਨਾ ਸਰਦੀ ਗਰਮੀ ਦਾ ਅਹਿਸਾਸ ਮੁੱਕ ਜਾਂਦਾ ਜੇ। ਮੈਂ ਇੱਕ ਛੋਟਾ ਜਿਹਾ ਉਦਾਹਰਣ ਦਿੰਦੀ ਹਾਂ। ਜਦੋਂ ਤੁਸੀਂ ਕਿਧਰੇ ਸੇਵਾ ਚ ਲੱਗੇ ਹੋ, ਮੈਂ ਹੋਰ ਐਗਜ਼ਾਮਪਲ ਦੇ ਦਿੰਦੀ ਹਾਂ, ਹੋਰ ਸੌਖੀ ਹੋ ਜਾਏਗੀ। ਹਰਿਮੰਦਰ ਸਾਹਿਬ ਸਵੇਰੇ 3 ਵਜੇ ਸੇਵਾ ਹੁੰਦੀ, ਸ਼ਾਮ ਨੂੰ ਪਰਿਕਰਮਾ ਤੋਂ ਹੁੰਦੀ, ਸਵੇਰ ਵੇਲੇ ਜਦੋਂ ਪਾਲਕੀ ਲੈ ਕੇ ਜਾਈ ਜਾਂਦੀ ਮਹਾਰਾਜ ਦੀ ਸਵਾਰੀ, ਜਦੋਂ ਲੈ ਕੇ, ਠੰਡ ਹੋਵੇ ਗਰਮੀ ਹੋਵੇ, ਜਾਣ ਵਾਲੇ ਜਾਂਦੇ ਨੇ ਨੰਗੇ ਪੈਰੀ, ਉੱਥੇ ਧੋ ਰਹੇ ਨੇ, ਬਾਲਟੀਆਂ ਪਾ ਰਹੇ ਨੇ, ਝਾੜੂ ਲਗਾ ਰਹੇ ਨੇ, ਬਾਹਰ ਜਰਾਬਾਂ ਪਈਆਂ ਸੀ, ਆਉਣ ਤੋਂ ਪਹਿਲੇ ਜਰਾਬਾਂ ਲਾਈਆਂ ਨੇ, ਪੁੱਛੋ ਠੰਡ ਲੱਗਦੀ ਪਈ? ਇੰਨਾ ਅੰਦਰ ਜਦੋਂ ਪਿਆਰ ਉਮੜਿਆ ਹੋਵੇ, ਠੰਡ ਮਹਿਸੂਸ ਕਿੱਥੇ ਹੁੰਦੀ? ਗਰਮੀ ਮਹਿਸੂਸ ਕਿੱਥੇ ਹੁੰਦੀ? ਬਿਲਕੁਲ ਨਹੀਂ ਹੁੰਦੀ। ਧਿਆਨ ਕੀ ਕਰੇ ਵਿਭੂਤ, ਧਿਆਨ ਦੀ ਅਵਸਥਾ ਜਿਨ੍ਹਾਂ ਦੀ ਸਹੀ ਬਣ ਜਾਏ, ਕਹਿੰਦੇ ਉਹੀ ਉਹ ਮੈਂ ਵਿਭੂਤੀ ਲਾਈ ਹੈ, ਮੈਂ ਹੋਰ ਵੱਖਰੀ ਕੋਈ ਵਿਭੂਤੀ ਨਹੀਂ ਲਾਈ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਜੋਗੀਆਂ ਦੇ ਵਿੱਚ ਕੁਮਾਰੀ ਕੰਨਿਆਂ ਦੇ ਪੂਜਨ ਦੀ ਵਿਵਸਥਾ ਹੈ, ਕੁਮਾਰੀ ਕੰਨਿਆਂ ਦੇ ਪੂਜਨ ਦੀ ਵਿਵਸਥਾ ਹੈ। ਖਿੰਥਾ ਕਾਲ ਕੁਆਰੀ ਕਾਇਆ, ਇੱਥੇ ਉਹਨੂੰ ਕਹਿ ਰਹੇ ਨੇ ਕਿ ਮੇਰੇ ਵਾਸਤੇ ਇਹ ਕਾਲ, ਇਹ ਸਮਾਂ, ਇਹ ਕੁਮਾਰੀ ਕੰਨਿਆ ਹੈ। ਕਿਉਂ? ਇਸ ਮਾਇਆ ਨੇ ਇੰਨਾ ਕੁਛ ਬਣਾਇਆ, ਇੰਨਾ ਕੁਛ ਜਨਮ ਦਿੱਤਾ ਹੈ, ਔਰ ਜਨਮ ਦੇ ਕੇ ਫਿਰ ਵੀ ਕੁਮਾਰੀ। ਖਿੰਥਾ ਕਾਲ ਕੁਮਾਰੀ ਕਾਇਆ, ਜਦੋਂ ਮਨ ਦੇ ਵਿੱਚ ਮਾਇਆ ਤੋਂ ਅਤੀਤ ਉਸ ਈਸ਼ਵਰ ਦੀ, ਉਸ ਪਰਮਾਤਮਾ ਦੀ ਜਦੋਂ ਉਹ ਪਿਆਰ, ਜਦੋਂ ਸੁਰਤ ਜਗਣ ਲੱਗ ਪੈਂਦੀ ਹੈ, ਤੇ ਮਨ ਦੇ ਵਿੱਚੋਂ ਜਦੋਂ ਵਿਕਾਰ ਜਾਣ ਲੱਗ ਪੈਂਦੇ ਨੇ, ਤੇ ਮਨ ਵਿੱਚ ਇੱਕ ਕੁਆਰਾਪਨ ਦਾ ਜਨਮ ਹੁੰਦਾ ਹੈ, ਇੱਕ ਕੁਆਰੇਪਨ ਦਾ ਜਨਮ ਹੁੰਦਾ ਹੈ। ਜੁਗਤ ਡੰਡਾ ਪ੍ਰਤੀਤ, ਮੇਰੀ ਜੁਗਤ ਹੀ ਮੇਰਾ ਡੰਡਾ ਹੈ। ਥੋੜਾ ਵਿਸ਼ੇ ਅੱਜ ਦਾ ਗੰਭੀਰ ਹੈ, ਅੱਜ ਦਾ ਵਿਸ਼ੇ ਥੋੜਾ ਜਿਹਾ ਬੁੱਧੀ ਤੇ ਜ਼ੋਰ ਮੰਗਦਾ ਪਿਆ। ਜੁਗਤ ਡੰਡਾ ਪ੍ਰਤੀਤ, ਮੈਂ ਹੱਥ ਵਿੱਚ ਡੰਡਾ ਨਹੀਂ ਫੜਿਆ, ਪਰ ਮੇਰੇ ਪਾਸ ਡੰਡਾ ਹੈ। ਕਾਹਦਾ? ਜੁਗਤ ਦਾ। ਜੁਗਤ ਕੀ ਟੈਕਨੀਕ, ਜੁਗਤ ਕੀ ਹੈ ਤਰੀਕਾ। ਜੇ ਸਾਡੇ ਕੋਲ ਤਰੀਕਾ ਹੈ ਜੀਵਨ ਜੀਣ ਦਾ, ਜੇ ਸਾਡੇ ਕੋਲ ਤਰੀਕਾ ਹੈ ਮਨ ਉੱਪਰ ਕਾਬੂ ਪਾਉਣ ਦਾ, ਤੇ ਸਾਡੇ ਕੋਲ ਡੰਡਾ ਹੈ। ਤੇ ਜੇ ਮਨ ਉੱਤੇ ਕਾਬੂ ਪਾਉਣ ਦਾ ਜੁਗਤ ਨਹੀਂ ਹੈ, ਤਰੀਕਾ ਨਹੀਂ ਹੈ, ਤੇ ਹੱਥ ਵਿੱਚ ਡੰਡਾ ਫੜ ਲੈਣ ਨਾਲ ਤੇ ਗੱਲ ਹੀ ਨਾ ਬਣ ਜਾਣੀ। ਜੁਗਤ ਡੰਡਾ ਪਰਤੀ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਇਹ ਜਿੰਨੀ ਜਮਾਤ ਮੈਂ ਹੁਣੇ ਬੋਲੀ ਹੈ, ਮੁਦਰਾ ਸੰਤੋਖ ਦੀ, ਸ਼ਰਮ ਪਤ ਦੀ ਚੋਲੀ, ਧਿਆਨ ਦੀ ਮੇਰੀ ਵਿਭੂਤ, ਜੁਗਤ ਮੇਰਾ ਡੰਡਾ, ਇਹ ਜਿਤਨਾ ਹੈ, ਇਹ ਪੂਰੇ ਦਾ ਪੂਰਾ ਇੱਕ ਪੰਥ ਜਿਹੜਾ ਹੈ, ਇਹ ਪੂਰੇ ਦਾ ਪੂਰਾ ਪੰਥ ਮੈਨੇ ਤਰੀਕਾ, ਪੰਥ ਮੈਨੇ ਰਾਹ, ਪੰਥ ਮੈਨੇ ਮਾਰਗ। ਇਸ ਮਾਰਗ ਦੇ ਉੱਪਰ ਜਿਹੜਾ ਤੁਰ ਰਿਹਾ ਹੈ, ਜਿਹੜਾ ਤੁਰੇਗਾ, ਉਹਦਾ ਮਨ ਜੀਤੈ ਜਗ ਜੀਤ, ਉਹ ਆਪਣੇ ਮਨ ਨੂੰ ਜਿੱਤ ਲਏਗਾ। ਦੂਸਰੇ ਅਰਥਾਂ ਚ ਮਹਾਰਾਜ ਨੇ ਪਹਿਲੀਆਂ ਇਹਨਾਂ ਦੋ ਲਾਈਨਾਂ ਦੇ ਵਿੱਚ ਮਨ ਨੂੰ ਜਿੱਤਣ ਦਾ ਤਰੀਕਾ ਦੱਸਿਆ ਹੈ। ਜਿਹੜਾ ਸੰਤੋਸ਼, ਜਿਹੜਾ ਸ਼ਰਮ, ਜਿਹੜਾ ਧਿਆਨ, ਔਰ ਜਿਹੜਾ ਜੁਗਤ ਨੂੰ ਅਪਣਾ ਲਏਗਾ, ਉਹ ਆਪਣੇ ਮਨ ਤੇ ਜਿੱਤ ਪਾ ਲਏਗਾ। ਮਨ ਜੀਤ ਹੈ ਜਗ ਜੀਤ, ਗੱਲਾਂ ਨਾਲ ਨਹੀਂ, ਕੁਛ ਮਿਹਨਤ ਕਰਨੀ ਪੈਂਦੀ। ਆਦੇਸ਼ ਤਿਸੈ ਆਦੇਸ਼, ਹੁਣ ਜੋਗੀਆਂ ਦੇ ਵਿੱਚ ਗੱਲਬਾਤ ਕਰਨ ਦਾ ਵੀ ਇੱਕ ਤਰੀਕਾ, ਜਿਵੇਂ ਕੋਈ ਕਹਿੰਦਾ ਸਤਿ ਸ੍ਰੀ ਅਕਾਲ, ਕੋਈ ਕਹਿੰਦਾ ਗੁਰੂ ਦੀ ਫਤਿਹ ਬੁਲਾਉਂਦਾ ਹੈ, کوئی گڈ مارننگ کہ دیر ہیو اے وے ٹو وش ایچ ادر جدو آپس ملتے ہیں ایک طریقہ ہے ایویں جدو جوگی آپس ملتے ہیں نا جوگ مت والے کہتے ہیں آدیش آدیش کا ارتھ ہوتا حکم آدیش آدیش کا ارتھ جس نے اپنے شریر تے اپنے من تے اپنی اندریاں تے اپنی بدھی تے اپنے انتہ کرن دے اوپر آدیش حکم دین دا بل جن لے لیا آدیش تے گرو لوگ چیلے نو کہندے سن آدیش چیلا گو واپس اپنے اس جوگی گرو نو جواب دیندا ہوندا سی آدیش کہ جڑا حکم تو سانو یاد رہے باروں حکم کوئی دے وے کہ تو اے کر اے نہ کر اے کر اے نہ کر او زیادہ دیر چلن والا نہیں جیڑا حکم ساڈے اندروں اسی آپ خود اپنے آپ نو دینے ہاں نا او اصلی حکم او اصلی آدیش آدیش تسے آدیش آد انیل اناد اناہت جگ جگ ایک ویس گرو نانک کہہ رہے ہیں کہ میرا آدیش میرا حکم شریر من بدھی دے پرتی اور میری پرنام اس پربھو دے پرتی ہے جڑا آد وچ وی سی منے پرائمل اناد وچ بھی جڑا رہے گا اناد میں نے جدو سما فیوچر فیوچرسٹک جو ہے جڑا ادو بھی موجود رہے گا انیل نیل میں نے مل مل رہت پیور انیل اناد اناہت ناد اور آہت دونوں دا ارتھ شبد ہے اناد شبد آتیت اناہت اناہت جس سے ناش نہیں ہو سکتا ہے جگ جگ ایکو ویس ہنوں کی کہہ رہے نے اوہی آد وچ اناد وچ موجود پرماتما ہی جگاں جگاں چ بیس لے کے اوہیو آیا ہے جنی بار ایک ایسے سنت نو ایک بار میں ملی سی جڑا ہر بندے نو پربھو جی بلاندے سی کوئی ملنا سی نا آؤ پربھو جی بیٹھو پربھو جی کھاؤ پربھو جی کی کرو گے پربھو جی کچھ کہنا ہے پربھو جی اچھا پربھو جی ایک نے کیا ایک مائی نے کیا کہ بھائی سنتو تسی سانو پربھو جی کیوں کہندے ہو اسی کوئی پربھو جی ہے گیا سنت نے کیا میری نظر تے تینوں پربھو روپ ہی دیکھ دی ہے میری نظر تینوں پربھو روپ دیکھ دی ہے تینوں استری روپ چ نہیں دیکھ دی اس کر کے میں کہنا وا پربھو جی اگو مائی کہندی چنگا پھر مہاراج تہاڈی شردا ہے پھر تُسی کہنا کہی جاؤ مین تو پتا میں کی ہے تو اڈی شرد ہے تُسی آکھنا آکھی جاؤ گرو نانک کہہ رہے نے ہر روپ چ اوہی آیا ہے ویکھن دی نگاہ چاہیے بلے شاہ کہندا ہے بلے آ شو تیتھوں وکھ نہیں بلے آ شو تیتھوں وکھ نہیں بن شو دے دوجا ککھ نہیں پر ویکھن والی اکھ نہیں تیوں جان پی دکھڑے سہندی ہے مڑ مڑ کے جیبا کہندی ہے بلے آ شو تیتھوں وکھ نہیں بن شو دے دوجا ککھ نہیں ہوں جیدی اکھ ہووے او ویکھ لے جیدے کول اکھ نہیں انہوں نظر کوئی نہیں آندا جیدے کول اکھ ہے او کہندا سارا پربھو دا سوروپ ہے جیدے کول اکھ نہیں او کہندا دنیا نظر آن دی سی اکھڑیاں بیان جاند سندڑو ماں پیری او اکھاں قسمت والیاں کول نے ورلیاں کول نے جڑیاں اکھیاں دے نال اے جگ ہر کا روپ ہے ہر روپ نظری آیا ایسی سمجھ ایسی نظر کس دے کول ہے گرو نانک صاحب کہہ رہے ہیں کہ مہاراج میرا بھوگ کی ہے میرا بھنڈارن کی ہے میں بھنڈارے اپنے کدے نال بھردا پیا بھگت گیان دیا بھنڈارن گھٹ گھٹ واجے ناد گیانی دا سنت دا پربھو دے پیارے دا بھوگ کی ہے کہندے گیان برہم گیانی کا پوجن گیان گرو نانک کہہ رہے نے میرا بھوجن ایتھے ہن شریر دی گل نہیں ہو رہی شریر دی گل نہیں ہو رہی شریر تے ایک ایوں سمجھ لو گھر ہے جس گھر دے اندر توں بیٹھا ہے تُو جڑا آج اپنے آپ نو پچھاندا نہیں تُو جڑا اپنے آپ نو اے مرن ہارا دے منی بیٹھا ہے تُو جو اصل اس پربھو دی انش ہے تُو جو آتم سروپ ہے اور پرماتما دا ہی سروپ ہے تُو دا ٹرو سیلف گرو بابا کہہ رہے نے میرا بھوگ کی ہے ایسا گرستی جس دا بھوگ وشے بکار نہیں جس دا بھوگ گیان دا ہے گیان دا ہے جدو کہندے نا کسے دا جی کرے نا سچ مچ گرو بابے نانک دی سیوا کرن نو یا گرو بابے نانک نو پوگ لوان نو
उस दिन अपने चित विच ज्ञान दा चिंतन करना, वो गुरु नूं भोग लगेगा। क्यों? वो कहिंदा मैनू प्यारा की है, ज्ञान। भुगत ज्ञान दया भंडारण, दया दा भंडार जिस दे पास है, जिस दे हिरदे च है दया दा भंडार। दूसरे अर्थ विच जिहड़ा गुरु दे राह ते तुरना चाहुंदा है उहनूं अपने दिल विच दया दी मात्रा नूं बहुत वधाना पवेगा। पर इत्थे दया नहीं है, इत्थे दिल बड़े छोटे हैं, इत्थे दया नहीं नजर आंदी, दूसरे दे प्रति द्वेष नजर आंदा है। इत्थे दया नहीं नजर आंदी, आदमी दे हिरदे विच दौड़ नजर आंदी। इत्थे दया नजर नहीं आंदी, मन विच विकार नजर आंदे। किंदे दया, दिल विच किन्नी दया, किंदे अपरम अपार दया। दया जिदे कोल नहीं है, याद रे, धर्म दा राही ओ हो ही नहीं सकदा जिस दे कोल दया नहीं है। मैं फिर कह दिया, दया प्रेम ए ऐसे गुण ने जेड़े की आरोपित नहीं कीते जा सकते, आर्टिफिशली एक्सेप्ट नहीं कीते जा सकते, ओढ़े नहीं जा सकते। जे है दया ते है, ते जे नहीं है ते। मैं एक ईसाई मिशनरी स्कूल दी गल सुनी कि स्कूल दे विच नन ने, टीचर ने क्या कि भई ईसा सानू कहिंदे दया जरूर करनी चाहिए, वी शुड बी मर्सीफुल टूवर्ड्स एवरीबडी, दया करनी चाहिए। सो बच्चे, अज तुसी जदों स्कूल तो घर जाओ, एक काम कुछ ऐसा जरूर करना जिदे विच तुसी दया किसे उपर करो, दया। बच्चे अगले दिन जदों स्कूल च बैठे, टीचर ने पुछिया भई की कीता है, मैनू दसो, हू डिड दिस जॉब, द मर्सीफुल जॉब। एक बच्चे ने आज खड़ा किया, कहिंदे मैडम मैं जदों स्कूल तो बाहर निकलिया, एक बुजुर्ग जनानी सड़क पार करना चाह रही सी, मैं उहदी सोटी पकड़ के उहनूं सड़क पार कराती। टीचर बड़ी खुश हुई, वेरी गुड, तू ए ग्रेड तेरा, बहुत सोहना तू करके आया। दूसरे ने पुछया तू की कीता, ओ कहिंदा मैनू भी एक बुढ़ी औरत मिली सी, मैं उहनूं रोड पार कराती। पुछया होर किसी ने की कीता, एक बच्चे ने हाथ चुकिया, ओ कहिंदा मैं भी एक बुढ़ी नूं पार कराया सी। चौथा पंजवां छेवां होया है कि सारी क्लास इको ही गल करी, की कीता? टीचर कहिंदी हाउ कम यू ऑल मेट वन ओल्ड वुमन एंड एवरी टाइम शी हैड टू क्रॉस द रोड, ये किस तरह होया? वो कहिंदे असल विच जनानी इको ही सी, स्कूल दे बाहर खड़ी, एक बच्चा उस पार ले जांदा सी, दूजा इस पार ले आंदा सी, तीजा उस पार ले जांदा सी, चौथा इस पार। दया करके आए उस बुजुर्ग औरत ते, किन्नी दया करके आए। वो बेचारी ने एक बार सड़क पार करानी सी ते हर बच्चे ने उन्हें सड़क पार करा दी। ख्याल करना, एहो जी सिखाई पढ़ाई दया हुई, ये दया ते नहीं हुई। दया करन दी चीज नहीं है, जे है ते है, जे है ते है, जे नहीं है ते। प्यार करन दी चीज नहीं है, जे है ते है, जे नहीं है ते फिर तो नहीं है बिल्कुल। कई बार डॉक्टर्स नु भेजा जाता है, बई फलां थां कैंप जा रहा है, बई तुसी फ्री आई चेकिंग कैंप उठ जाके घर आओ। वो जदों जांदे ने, वो वेखदे ने भी किन्ने को बंदे ने, तो वो एक लिस्ट बना लैंदे भी इन्ने को होने चाहिए ने, बस कर छड़े। वो बिठाया ठा, उन्हें बिठाया फटाफट, वेखिया कल छड़ेगा उसनु, पूरी अटेंटिव, पूरे प्यार, पूरे दिल नाल नहीं कीता जो दया। पर गुरु नानक कह रहे ने, ज्ञान जिसका भोजन है, दया जिसका भंडार है, ऐसे व्यक्ति दे वास्ते फिर घट 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 मैंने हृदय हृदय विच प्रभु दा नाद सुनाई पवेगा, प्रभु दा शब्द सुनाई पवेगा, जिसने ज्ञान और दया नू अपने जीवन च बना लिया। आप नाथ नाथी सब जाकी रित सिद्ध अवरा सार, ए नाथ जी तू की कहना है मैं प्रकृति दे उपर विजय प्राप्त कर ली है। नौ निधियां 18 सिद्धियां ने, नौ निधियां 18 सिद्धियां ने। मैं ज्यादा विस्तार नहीं देंदी, पर तीन चार सिद्धियां दा मैं जिक्र कर दिया। अणिमा सिद्धि, अणिमा अणु दे बराबर अपने जिस्म नू बना लेना, अणु दे बराबर, जस्ट विद द साइज ऑफ एटम। लघिमा लघु स्वरूप, छोटा बना लेना। महिमा शरीर दे आकार नू बहुत वड्डा बना लेना। गुप्त प्रगट हो जाने दी एक भी है कि सामने खलोते खलोते गायब हो गए और फिर किसी दूजी थां ते प्रगट हो गए, इस सिद्धियां ने। और ख्याल रहे, एक गप्पा नहीं हैगियां, एक गप्पा नहीं हैगियां, जिन्होंने कीतियां ने प्राप्त, अज भी ने जड़े इस चक्कर विच हैं कि मैनू प्राप्त हो जाए। प्राप्त करनिया इनिया औखियां नहीं है, लेकिन इन्हां दी प्राप्ति तो बाद जो अंदर हंकार पैदा हो जाता है ना, वह सब तो बड़ी मुश्किल है। सब तो बड़ी दूसरे दे मन दी गल नूं जान लेना। पट्टी दे कोल एक वैद ने, साधु सी मतलब बंदगी करन वाला, ग्रस्त सी उवें पर साधु सी, उन्हें एक सिद्धि प्राप्त कर ली, एक सिद्धि इंज प्राप्त की थी, एक जिन नूं उन्नू काबू कर लिया। हुण मरीज जदों आके बैठदा ते जिनों दे कंज सारा बोल देंदा भी इहनूं ऐ दिक्कत हैगी, उन्हें फट दवाई दे देनी, जिहड़ा खांदा उह ठीक हो जांदा। पर एक इन्हां नूं कंट्रोल करन वास्ते फिर बराबर मेहनत करनी पैंदी। उन्ना जप करते रहोगे तो काबू रहने, जिस दिन जप पूरा ना होया या अचार विचार च कुछ गड़बड़ हो गई उस दिन फिर ये तुहानू काबू कर लेंदे ने। होया मुड़ के उस बंदे ने अपनी जबानी गल सुनाई, कहिंदे ने मैं जदों दवाई देण बैठा मैनू ना ही भुल जाए, दवाई ना लभे किथे हैगी, वह सब पुठा सीधा काम कर देंदा हुंदा सी। कहिंदा उन्हें मेरे को इन्ना नक रगड़ाया, कहिंदा एक टाइम सी मैं उस ताकत दे बल दे उत्ते मैं बड़ा पैसा कमाया, हालां उस पैसे नूं खर्च वो नजायज ढंग बिल्कुल नहीं सी करदा, गुरुद्वारा बनवाता, स्कूल बनवाता, इंज करदा सी। पर जेड़ी प्रसिद्धि जेड़ी मिलदी है ना, सब तो वड्डी तृप्ति उन्हूं उसे च मिल जांदी सी। पैसा वरत के की मिलनी, जो प्रसिद्धि च सुख है ना पैसे च सुख है नहीं। जे पैसा तेरे को करोड़ों डालर होवे जानदा तेनू कोई ना हो, की फायदा हो जे पैसे का। अल्टीमेटली वो कहना मैं जाके गुरुद्वारे अरदास कीती कि बाबा छड़ा मेथों पिछा मैं की पंगा पाके बैठ गया, इस जिन तो मैनू बचा ले। कहने फिर मैं 40 दिन तक मूल मंत्र का पाठ किया, मूल मंत्र का पाठ किया ता जाके मेरी छुट्टी हुई। सिद्धियां प्राप्त करनी औखियां नहीं, लेकिन सिद्धियां तो अहंकार प्रभु दे नेड़े नहीं, प्रभु तो दूर लैके चला जाता है। वो कहंदे ने ए नाथ जी तू की सोचदा है, मैं नथ लिया, कंट्रोल कर लिया प्रकृति नू, कंट्रोल कर लिया अपने शरीर नू, नहीं सारयां दा कंट्रोलर इको ही है, आप नाथ, नाथां दा भी नाथ इको ओही है। रिद्ध सिद्ध अबरा साध, ए रिद्धियां सिद्धियां मुंह दे भैड़े स्वाद ने, प्रभु तो दूर खड़दियां ने, बंदगी तो दूर खड़दियां ने, इन्हां तो परे रहना चाहिदा है। ਤੁਸੀਂ ਯਕੀਨ ਜਾਣੋ ਜਿਹੜਾ ਆਦਮੀ ਵੈਸੇ ਤੁਹਾਡੇ ਵਿੱਚੋਂ ਜੇ ਕੋਈ ਚਾਹਵੇ ਤੇ ਟਰਾਈ ਕਰ ਸਕਦਾ ਹੈ ਬਿਲਕੁਲ, ਤਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਐਵੇਂ ਗੱਲਾਂ ਸੁਣਾ ਗਏ ਨੇ ਸਾਨੂੰ। ਹੱਡ ਬੀਤੀ ਤੇ ਜਗ ਬੀਤੀ ਚ ਬਹੁਤ ਫਰਕ ਹੈ, ਤੇ ਹੱਡ ਬਤਾਉਣਾ ਚਾਹੋ ਤੇ ਬਤਾ ਸਕਦੇ ਹੋ। ਮੂਲ ਮੰਤਰ ਦਾ ਪਾਠ ਵਿਧੀ ਮੁਤਾਬਕ ਅਨੁਸ਼ਠਾਨ ਕੀਤਾ ਜਾਵੇ, 6 ਮਹੀਨਿਆਂ ਚ ਜਿਹੜੀ ਸਿੱਧੀ ਚਾਹੋ ਮਿਲ ਜਾਂਦੀ, ਕੋਈ ਔਖਾ ਕੰਮ ਥੋੜੀ, ਤਰੀਕਾ ਹੈ ਕਰਨ ਦਾ, ਜੋ ਚਾਹੋਗੇ ਜੋ ਮੰਗੋਗੇ ਉਹ ਹੋਵੇਗਾ। ਪਰ ਫਿਰ ਗੁਰੂ ਨਾਨਕ ਦੀ ਇਸ ਗੱਲ ਨੂੰ ਟਿੱਗ ਕੇ ਟੱਠ ਕੇ ਚੱਕਰ ਖਾ ਕੇ ਫਿਰ ਸਿੱਖੋਗੇ। ਰਿੱਧ ਸਿੱਧ ਅਵਰਾ ਸਾ ਦੂਰ ਕਰਦਾ, ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ, ਉਹ ਪਰਮਾਤਮਾ ਸੰਜੋਗ ਮਣੇ ਮਲਾਣਾ, ਵਿਜੋਗ ਦੂਰੀ ਕਰ ਦੇਣਾ। ਇਹ ਜਿਹੜੇ ਕਾਰ ਨੇ, ਇਹ ਕੰਮ ਜਿਹੜੇ ਨੇ, ਇਹ ਪ੍ਰਭੂ ਕਰ ਰਿਹਾ ਹੈ, ਔਰ ਕਰ ਕਰਕੇ ਸਾਡੇ ਇਹਨਾਂ ਭਾਗ ਜਿਹੜੇ ਨੇ, ਸਾਡੀਆਂ ਜਿਹੜੀਆਂ ਕਿਸਮਤਾਂ ਨੇ, ਇਹਨਾਂ ਦੇ ਸੰਜੋਗ ਇਹਨਾਂ ਦੇ ਵਿਜੋਗ ਪ੍ਰਭੂ ਨੇ ਆਪਣੇ ਹੱਥੀ ਆਪ ਰਚੇ ਨੇ। ਆਦੇਸ਼ ਤਿਸਹਿ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਤੀਸਰੀ ਪੌੜੀ ਚ ਸਤਿਗੁਰੂ ਜੀ ਹੁਣ ਇੱਕ ਬੜੀ ਸੁੰਦਰ ਗੱਲ ਕਹਿਣ ਰਹੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ। ਇੱਥੇ ਮਾਈ ਕਿਹਨੂੰ ਕਿਹਾ ਹੈ? ਇੱਥੇ ਪ੍ਰਭੂ ਨੂੰ ਮਾਈ ਕਿਹਾ ਹੈ। ਗੁਰੂ ਨਾਨਕ ਸਾਹਿਬ ਪਰਮਾਤਮਾ ਨੂੰ ਫੈਮਿਨਨ ਫੀਮੇਲ ਫਾਰਮ ਚ ਦੇ ਰਹੇ, ਏਕਾ ਮਾਈ, ਇੱਕ ਮਾਂ ਨੇ ਜੁਗਤ ਦੇ ਨਾਲ, ਜੁਗਤ ਕਾਹਦੀ, ਮਾਇਆ ਦੇ ਨਾਲ ਤਿੰਨ ਚੇਲੇ ਬਣਾਏ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਵੇ ਦੀਵਾਨ। ਸੰਸਾਰੀ ਕੌਣ ਹੈ? ਬ੍ਰਹਮਾ। ਭੰਡਾਰੀ ਕੌਣ ਹੈ? ਵਿਸ਼ਨੂੰ। ਦੀਵਾਨ ਕਿਸ ਦਾ? ਸ਼ਿਵ ਦਾ। ਜਿਹੜਾ ਮੌਤ ਦਾ ਦੀਵਾਨ ਲਾਏਗਾ ਉਹ ਸ਼ਿਵ ਸ਼ੰਕਰ। ਬ੍ਰਹਮਾ ਦੇ ਹੱਥੋਂ ਉਹ ਸ੍ਰਿਸ਼ਟੀ ਪੈਦਾ ਕਰਵਾ ਰਿਹਾ, ਵਿਸ਼ਨੂੰ ਦੇ ਹੱਥੋਂ ਉਹ ਪਾਲਣਾ ਕਰਵਾ ਰਿਹਾ, ਸ਼ੰਕਰ ਦੇ ਹੱਥੋਂ ਮੌਤ ਆ ਰਹੀ ਹੈ। ਹੁਣ ਮੈਂ ਇੱਥੇ ਗੱਲ ਕਰਾਂਗੀ, ਜਦੋਂ ਕਿਸੇ ਬੱਚੇ ਨੂੰ ਸਿਖਾਓ ਇਹ ਐਪਲ ਐਪ ਏ ਬੀ ਸੀ ਡੀ ਈ ਐਫ ਜੀ, ਉਹਨੂੰ ਸਿੱਧੇ ਸਮਝ ਨਹੀਂ ਆਉਂਦੀ, ਫਿਰ ਤਰੀਕਾ ਕੀ ਕਰਦੇ ਨੇ, ਐਪਲ ਦੀ ਤਸਵੀਰ ਡਰਾ ਕੀਤੀ, ਕਿਆ ਇਹ ਸੇਬ ਉਹਨੇ ਵੇਖਿਆ ਹੈ, ਉਹਨੂੰ ਕਿੰਨੇ ਨੇ ਇਹ ਦਿਸ ਇਜ਼ ਐਪਲ ਸੋ ਦਿਸ ਇਜ਼ ਏ, ਤੋ ਉਹ ਕੋਇਨਸਾਈਡ ਕਰ ਪਾਉਂਦਾ, ਮਿਲਾ ਪਾਉਂਦਾ, ਜੋੜ ਪਾਉਂਦਾ। ਕੁਛ ਇੱਕ ਪੁਰਾਤਨ ਸਮੇਂ ਦੇ ਵਿੱਚ ਮਹਾਤਮਾ ਨੇ, ਰਿਸ਼ੀਆਂ ਨੇ ਸਮਝਾਉਣ ਵਾਸਤੇ ਕਿ ਬ੍ਰਹਮਾ ਦੀ ਇਹ ਜੋ ਸ਼ਕਤੀ ਹੈ, ਸਮਝਾਉਣ ਵਾਸਤੇ ਸਿੰਬੋਲਿਕ, याद रहे पुराण विच जितने करैक्टर्स का जिक्र है ज्यादा करके उस सिंबॉलिक ने उन्हां दा अर्थ है। ब्रह्मा चार मुंह वाले किसी व्यक्ति का नाम नहीं है, ख्याल करना, ब्रह्मा चार मुंह वाले किसी व्यक्ति का नाम नहीं है। क्यों? जे वो व्यक्ति है तो फिर उन्होंने पैदा करने वाले कोई मां प्यो भी होंगे, मां प्यो किसी घर च भी रहेंगे होंगे, घर किसी शहर च होएगा, शहर किसी देश से होएगा, देश किसी जमीन से होएगा। तो जे सारी दुनिया पहले ही मौजूद सी तो ब्रह्मा ने बनाया की है? फिर ब्रह्मा व्यक्ति का नाम नहीं है, ब्रह्मा उस शक्ति का नाम है जिथों इस संसार की रचना, द कंस्ट्रक्टिव फोर्स, सृजनात्मक शक्ति। विष्णु की है पालनहारी शक्ति, जड़ी पालना कर रही शक्ति। शंकर मृत्यु दा देवता, मौत की है शक्ति है, पर समझाण वास्ते सिंबॉलिक फॉर्म देने वास्ते, जिवें ए एप्पल दी बनाई कि नहीं कहदा, इन समझाण वास्ते। पर गुरु नानक ये कह रहे ने कि पालनहारी शक्ति, सृजनात्मक शक्ति, मौत दी शक्ति, इन्हों तिन्ना नू रचिया किसने है? माई ने, उस मां ने, उस माता ने जिन्हों असी परमेश्वर कहने। जिव तिस पावे तिवे चलावे, जिव होवे फुरमान, जिवें प्रभु नू पांदा है ना उवें इन शक्तियां तो वह काम लई जा रहा है। जदों तक उन्हू पांदा है दुनिया बनदी, दुनिया पाली जा रही, दुनिया च नाश हुंदा जा रहा है। मैं इन्हू थोड़ा जा स्पष्ट होर कर दिया कि मैं किस तरह कह रही हूं कि व्यक्ति नहीं और शक्ति है। जे असी कहीए कि ब्रह्मा ने पैदा किया, विष्णु पालदा है, शंकर मारदा है, तो फिर देखो पालन वाला दूर रह के पालेगा कि नेड़े रह के पालेगा? पालन वाला गवर्नेंस, या जिन्हों असी कहने इतने बेबी सिटर, पालन वाली देख रेख कर, वो कोल रह के बेबी सिट करेगी कि दूर रह के? कोल रह के। मां जे बच्चे नू पाल दिए तो बच्चे दे कोल रह के टैली हालां वैसे वो फोन करके घर पूछ लेंदी ने, पी लिया दुध उन्हें, आहो जी पी लिया, ठीक है काम हो गया। इन्हां दा वस लेना तो वो इलेक्ट्रॉनिकली ऑपरेटेड बना देन कि वो बना देन भी इन्ने बजे बच्चे दुध देना है, तो वो अपने उतो ही ऑटोमैटिकली ऑन हो जाए, बोतल च दुध पै जाए, बोतल सीधा बच्चे दे मुंह च लग जाए, सीधी बोतल ए बाहर आ जाए, इन्हां दा वस ले तो यह भी काम कर दे मकैनिकली। पर मकैनिकली जो कुदरत दे विरोध विच चीज है वह हमेशा नुकसान विच जांदी है। मैं फिर किसे दिन इस विषय ते मैं दसांगी कि की नुकसान ने जेडे बोतलां तो दुध पियांदे ने। इन्ना कु मजरा इशारा दे दें, जेडे बोतलां तो दुध पियाण की आदत पा रहे ने ना, छोटे होंदिया बोतल च दुध पीणगे ते वड्डे होके फिर बोतल च शराब ही पीणगे, और कुछ नहीं पीणगे। आदत पै जानी ना बोतल की, वो छुटनी कोई नहीं, पहला ए वाली फिर वो वाली, बोतल की आदत नहीं पड़नी चाहिए। बच्चे की मां दे नाल घनिष्ठता, क्लोजनेस ऑफ मदर एंड बेबी नहीं हो पाता। बच्चा मां दे कोलों एक जो गरमाइश, जो सोशल एंड इमोशनल सिक्योरिटी लैंदा है, वह बोतल नहीं दे सकती है। परमात्मा रूपी मां ने ये तीनों ताकतां पैदा की। पालन वाला जे विष्णु कोई है तो दूर रह के थोड़ी पाल सकता, वो इत्थे मेरे कोल रह के। अच्छा, मेडिकली स्पीकिंग साढ़े जड़े शरीर के सैल्स ने रोज टुटते रहते हैं, रोज नवे बनते रहते हैं, रोज नवे टुट रहे हैं, रोज नवे बन रहे। इहदा मतलब रोज शरीर च कुछ बन रहा, रोज शरीर च कुछ मिट रहा, रोज जो असी खा पी रहे हैं वो अंदर पच रहा है, खून बन रहा है, दिल उसनू पूरे जिसम दे विच सर्कुलेट करता पिया। इहदा मतलब तीनों ताकतां नाल रह के ही तो कम कर दियां पईयां ने, पर यह तीनों ताकतां प्रभु की मर्जी नाल चल रही ने। जिव तिस पावे तिवें चलावे, जिव होवे फुरमान। हुण अगो कह रहे ने ओ वेखै उन्ना नजर ना आवे। प्रभु इन्हां ताकतां नूं देख रहा है, कंट्रोल कर रहा है, पर ये ताकतां परत के वापस उस निरंकार नूं ना देख पा रही ने, ना कंट्रोल कर पा रही। ओ वेखे उन्हां नदर ना आवे, बोता ए विडान। विडान कहिंदे ने हैरानी नूं। हैरानी दी गल है कि प्रभु इस सारी माया दी रचना नूं चलवा ते रहा है, पर जेकर माया चाहे कि परत के प्रभु नूं समझ ले, कहिंदे उह नहीं समझ पाएगी। हरानी है, वडान ए हरानी हो गई। आदेश तिशय आदेश, आद अनिल अनाद अनाहत जुग जुग एको वेश। ओ प्रभु आद विच सी, ओही प्रभु हमेशा रहेगा। ओ प्रभु मल तो रहित है, ओही परमात्मा सर्व व्यापक है। आदेश तिशय आदेश, हुक्म ओसे दा रहना है, हुक्म ओसे दा चलेगा। ए नानक उस दे हुक्म नू बस समझ लै, उस दे हुक्म च रहना सिख लै, ते मुंदा संतोख सरम पत झोली ध्यान की करे विभूत। ए साधना दा तरीका है, ए बंदगी दा तरीका है। जेड़ा कोई गुरु नानक दे इस उपदेश नू मन्ने, अज गुरु साहब सीधा सीधा ख्याल करना, ज्यों ज्यों जपजी साहब दियां पौड़ियां अंतम पड़ाव वल तुर रही ने, त्यों त्यों विषय हुण अगों गंभीर हुंदा जाना है, प्रोफाउंड डीप हुंदा जाना है। प्रैक्टिकल तरीके दस रहे ने महाराज, की कर कि तू अपने इसे जीवन च अकाल पुरख की प्राप्ति कर लवे। और वो हो सकती जे सुने, जे मने, जे मन च प्यार जग जाए। सुनिया मनिया मन कीता भाव, अंतरगत तीरथ मल नाव। कुर्बान जाइए गुरु साहब दे इस सुंदर व्याख्यान तो, इस सुंदर शब्दां दे जोड़ तो, इन्हां सुंदर पंक्तियां तो जिन्हां ने सौखा सुखाला। मैं पहले दस चुकी हूं ना, जोग मत दे जेड़े अठ हिस्से ने, वो एक आम आदमी वास्ते करने कितने को औखे ने। 100 बार गलतियां, 100 बार झूठ, 100 बार ठेडे, 100 बार विकार निकल देने। महाराज ने बिल्कुल सौखा रस्ता दस दिता है, जेकर अपना सके ता। संतोष दया जुगत ध्यान, चार चीजा। फिर कह दें संतोख दया ध्यान जुगत, ये चार चीजा जिस दे जीवन विच आ गई, सही मायने च गुरमुख होई है, भगत होई है, साध होई है। तो जे इंज साधना करदा रवे तो फिर संत भी ओ होई है। ऐसे भगत, ऐसे गुरमुख, ऐसे साध, ऐसे संत सारे ही असी हो सकते हैं। राह दसता है जिड़ा तुरे पहुंच जाए, जिन्हें तुरना ही कुन नहीं। वो कहें जो बंदा उठता ना, कई बार सुन के कपड़े झाड़ता है, नाल सुनिया सुनाया ज्ञान भी झाड़ जाता है, सुनी सुनाई गुरबाणी भी झाड़ जाता है। वो कहें सुनाण वाले किधरे घाटा ही ना पै जाए, कल की सुना, कुछ तो छड़ जाइए इन्होंने वास्ते। लेकिन महाराज कहते ने बोलन वाला आप अपने जीवन दे विच इन चीजां दा धारणी होवे, ते फिर सुनन वाला बिल्कुल बिल्कुल जेकर गुरु महाराज दे प्यार विच आके बैठा है, जे निरंकार दे प्यार विच आके बैठा है, हो नहीं सकदा कि फिर बाणी दा जादू ओदे दिल ते चले। कोई ना बाणी दा जादू बहुत तगड़ा है, मैं कहनी हां कोई बहुता ही वीर होवेगा ते बचेगा। इहदे च वीरता वैसे है कोई नहीं, पर इहदे च कोई वीरता समझ देने भी, असीं सुणदे रोज हुंने आ, करदे असीं कुछ नहीं। मैं एक छोटी जी गल अखीर च कह के मेरे दिमाग च एकदम आई, सुनन ते मनन दे उते। एक प्यो अपने पुत्र नू लै गया, चल काका सत्संग चलिए, कथा सुननी चाहिए, बड़ी बढ़िया कथा होने दी। पुत्र आ गया, पहली बारी आया सुनन। उस दिन कथा वाचक जिहड़े सी उह सुना रहे सन, दान देना चाहिए है, दान करना चाहिए है, काल खाए कि हथों दे। पुत्र ने सुनिया, पुत्र कहना चंगा पिता जी घर चलिए, हुण भोग पै गया। कहिंदे काका तू चल, मैं तेरे मगरे मगरे आया। उन्हां दी गुड़ दी दुकान सी, जाके आड़त दी दुकान तू खोल ते मैं आया। पुत्र गया दुकान खोली, उस दिन एक गां आ गई। अमरीका ते आनी ना, उत्थे ते महाराज सब नू खुलियां छुट्टियां ने, जिथे मर्जी फिरदे रहो, खब्बे सजे दी कोई प्रॉब्लम नहीं, स्टॉप साइन वॉक साइन दी कोई प्रॉब्लम नहीं, जिथे जी खरे तुरे फिरो। एक गां आ गई तुरदी फिरदी, गुड़ देखिया खान लग पी। पहले उठिया मुंडा कि मैं गां नू परे करां भी गुड़ खाई जांदी। फिर मन च याद आया, ओहो अज की कथा सुनी सी, दान करना चाहिए। ते आपे ही दान लैण वाला जीव ही आ गया रब दा, गुड़ खा रहे, वाह वाह शुक्र, बड़ा सोहना अमल हो गया अज ही मेरा। इन्हें नू प्यो आ गया उत्तों, जदों उन्हें वेख्या गां नू गुड़ खांदिया, उन्हें अपनी सोटी कढ़ के तीन चार खिच खिच के गां दे मारी, बेचारी रोंदी निकल गई। उत्तर हैरानी च बाप नू पुछदा है, पिता जी, पर इस तो पहले कुछ होर कहिंदा, प्यो कहिंदा है, काका मैनू इन्ने साल हो गए कथा सुनन नू, मैं ते अमल कीता कोई नहीं, तू पहले दिन ही चालू हो गया दुकान लुटाण दे विच, कथा सुनी नहीं हुंदी है, अमल बिल्कुल नहीं करी दी हुंदी। ਸੁਣਨ ਦੀਆਂ ਚੀਜ਼ਾਂ ਨੇ, ਕਰਨ ਦੀਆਂ ਚੀਜ਼ਾਂ ਨਹੀਂ ਹੈਗੀਆਂ, ਇਹ ਪੱਲੇ ਬੰਨ ਕੇ ਰੱਖੀ। ਕਈ ਵਾਰ ਸੁਣਨ ਵਾਲੇ ਇਸ ਭਾਵ ਨਾਲ ਸੁਣਦੇ ਨੇ ਤੇ ਕਈ ਵਾਰੀ ਸੁਣਾਉਣ ਵਾਲੇ ਵੀ ਇਸੇ ਭਾਵ ਨਾਲ ਸੁਣਾਉਂਦੇ ਨੇ। ਰਾਮ ਮਲਾਈ ਜੋੜੀ, ਤੇ ਫਿਰ ਤੁਹਾਨੂੰ ਪਤਾ ਅੱਗੋਂ ਕੀ ਹੈ, ਉਹ ਮੈਂ ਨਹੀਂ ਕਹਿੰਦੀ। ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਲੋਕਾਂ ਦੀ ਗਿਣਤੀ ਇਹਨਾਂ ਵਿੱਚ ਨਾ ਹੋਵੇ, ਕਿ ਜਿਹੜੇ ਦੋ ਜੋੜੀ ਬਣਦੀ ਹੈ ਇਹਨਾਂ 'ਚ ਨਾ ਹੋਵੇ। ਗੁਰੂ ਕਾ ਜਸ, ਗੁਰੂ ਕਾ ਪਿਆਰ, ਗੁਰੂ ਕਾ ਗਿਆਨ ਜੀਵਨ ਵਿੱਚ, ਮਨ ਵਿੱਚ, ਹਿਰਦੇ 'ਚ ਆਵੇ, ਤਾਂ ਜੋ ਇਹ ਲੋਕ ਸੁਖੀ ਹੈ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮਿਲੇ। ਇੱਥੇ ਹੀ ਸਮਾਪਤੀ ਹੈ। ਬਕਾਇਆ ਪੌੜੀਆਂ ਅਸੀਂ ਕੱਲ੍ਹ ਕਰਾਂਗੇ।